सारे प्रेमी शब्द एक बोल के अपनी रचना सतला और पवित्र गांधी खेती कर दो। पहले दास बोलिया करेगा, फिर सारे भाई बोलिया, फिर तीसरे पक्ष सब दिव्यांग बच्चे बोले।
Oh,
ਬੜੀਆਂ ਬੜੀਆਂ ਤਾਕਤਾਂ ਹਨ, ਨਾਮ ਸਿਮਰਨ ਦੇ ਵਿੱਚ ਬੜੀਆਂ ਬੜੀਆਂ ਬਰਕਤਾਂ ਹਨ, ਸੇਵਾ ਦੇ ਵਿੱਚ ਬੜੀਆਂ ਬੜੀਆਂ ਸ਼ਕਤੀਆਂ ਹਨ। ਸੋ ਗੁਰੂ ਘਰ ਦੇ ਵਿੱਚ ਸੇਵਾ ਕਰਕੇ, ਭਜਨ ਕਰਕੇ ਬੜੇ ਬੜੇ ਉੱਚ ਮੁਰਾਦ ਵੀ ਹਾਸਲ ਕੀਤੇ ਹਨ ਗੁਰਸਿੱਖਾਂ ਨੇ। ਇਹੀ ਨਹੀਂ, ਸੇਵਾ ਪਹਿਲਾਂ ਤੋਂ ਹੀ ਪਰੰਪਰਾ ਤੋਂ ਚਲੀ ਆ ਰਹੀ। ਸ੍ਰੀ ਦੀ ਮਾਤਾ ਨੇ ਉਸਨੂੰ ਇੱਕ ਦਿਨ ਕਿਹਾ, ਬੇਟਾ ਰੱਬ ਦੇ ਨਾਂ ਦੀ ਮਾਲਾ ਫੇਰਿਆ ਕਰ, ਕਿਉਂਕਿ ਜਿਹੜੀਆਂ ਮਾਵਾਂ ਖੁਦ ਭਗਤੀ ਕਰਨ ਵਾਲੀਆਂ ਹਨ ਉਹੀ ਬੱਚਿਆਂ ਨੂੰ ਭਗਤੀ ਦਾ ਉਪਦੇਸ਼ ਦਿਆ ਕਰਦੀਆਂ ਹਨ। ਜੋ ਖੁਦ ਭਗਤੀ ਨਹੀਂ ਕਰਦੀਆਂ ਬੱਚਿਆਂ ਨੂੰ ਉਪਦੇਸ਼ ਕੈਸੇ ਦੇ ਸਕਦੀਆਂ ਹਨ। ਤਨ ਤਨ ਨੇ ਜਿਹੜੇ ਰੰਗ ਦੀਦਾਰ ਕੇ ਵਿਸਰਿਆ ਜਿਹਨਾਂ ਨਾਮ ਤੇ ਭਾਰਤੀਏ आप लिए लड़ लाए दर्द रवेश से, इन थंजने दी मां आए सफल से। उन्हों का आना भी दुनिया ते सफला है, उन्हों दी मातावां भी संता जोगन जी ना दे पुत्र नाम जपते। साढ़े देश दे विच बेअंत लड़कियां इन्हीं जी हुई जो कुछ मरातवे दियां मालकनियां गारगी जैसियां बीत रहा है। राज पंडित दी लड़की सी, जिसनु पंडित ने खुद धार्मिक विद्या पढ़ाई, जिसनु पढ़ के उदे चित विच वैराग हो गया। दुनिया दे जो सुख हैं उन्हां दे पिछे उसने बड़े दुख छिपे हुए देखे। असली सुख आत्म सुख वास्ते पुरुषार्थ अखीर ओ मित्र जी की ब्रह्म ज्ञानन हुए। बड़े बड़े राजे महाराजे उस तो शिक्षा लेके जन्म सफला करते। राणी मंदालसा हुई है, उसने प्रण किया सी जिहड़ा बच्चा मेरी कुख तो जन्म लेगा होर माता की कुख विच नहीं जाएगा। लोरियां लोरियां विच ही बच्चों नूं ज्ञान कर दिंदी सी। उहदा प्रण ऐसा ही निभिया। राणी चुड़ाला हुई है राज सिख तुझदी राणी, उसने राजा नूं बड़ियां मुश्किलां नाल ज्ञान किया। इसी तरह बहुत साढ़े देश दे विच, क्योंकि हिंदुस्तान भगतां ऋषियां मुनियां संतां दा अवतारां दा देश, होरना विच भी भावें हन रूहानी बंदे पर जितने हिंदुस्तान विच रुल किते स्वयं। इसी तरह वह मातावां धनता योग हन, जिहे जे अपने ख्याल होंदे माता दे वैसा ही उपदेश बच्चे नूं कीता करती है, वैसे ही उसका असर पिया करता। तदे तक कह जननी जने ता भक्त जन कह दाता कैसु, नहीं तो जननी बांदरों कहे गवावे नूं। माता नूं हदायत है भक्त जन कबीर नाम दे जैसा पुत्र पैदा कर। दाता राजे बल जैसा सूरमा धर्म वास्ते सब कुछ प्रवान करने वाला, अगर इन्हां त्यों विचों कोई इहजा पुत्र नहीं पैदा करना, नरकां दा कीड़ा ही पैदा करना, तां कहिंदे बेहतर है वह बांझ रहे। क्यों सवाल पैदा हुंदा माता दा की इख्तियार है? शासन शिक्षा वह दित्ती जांदी हुंदी है जिहड़ी अमल विच आ सके, जिन्हां नूं कमा सके कोई, तो इसी वास्ते शिक्षा दित्ती है। जेकर बच्चा भक्त बनाने सब से पहली गलत है खुद भक्ति करने वाली होवे। माता माता पिता दोवे भक्ति करते होता असर बच्चे से हूबू होगा। फिर जिस समय बच्चे का माता के उदर विच निवास होंदा है उस समय बहुत भक्ति करे, भगतां दे इतिहास सुने पढ़े, सत्संग कीर्तन कथा वार्ता सुने, वाहिगुरु के नाम का सिमरन करे, हो नहीं सकता बच्चा भक्त ना। प्रहलाद हालांकि हरनाक्ष राक्ष का पुत्र सी, पर जिस वक्त देवत्यां दी जित हुई इन्हां दी हार हुई, हरनाक्ष आ दौड़ गए। उस मौके प्रहलाद माता दे उदर विच नारद मुनि ने अपने आश्रम ते रह के उसकी प्रतपाला कीती, कथा वार्ता सुनती रही, परमेश्वर का भजन करती रही, जिसका नतीजा यह होया राक्ष पुत्र सी हालांकि लेकिन यह भगत होया, परम भगत। स्वयं फिर जेकर दाता बनाना है उस समय दान करे बहुत सारा, दात्यां दे इतिहास प्रसंग पढ़े या सुने, उन्हां दीयां फोटोआं देखे। जे सूरमा बनाना है चंगे चंगी अच्छियां खुराकां खा, सूरमियां दे इतिहास पढ़े सुने, उन्हां दीयां फोटोआं देखे। इन्हां गल्लां दा असर बच्चे ते हू हू पिया करदा है। तो गुरबाणी दसदी है जय कुलपूतन ज्ञान विचारी, विधवा कसना भई महतारी, जय नर राम भगतनी साधी, जन्मत कसना मोयो अपराधी। बाणी माता दी न्याई है, माता अपने बच्चे दे नुक्स दूर करने वास्ते कई दफा प्यार नाल समझाउंदी है, कई दफा ताड़ के समझाउंदी है। इत्थे गुरबाणी माता दी न्याई अपने सिख बच्चियां नूं समझाउंदी है, जै कुल पूतना ज्ञान विचारी विधवा कृष्ण भई महतारी। जिस कुल दे विच कोई ज्ञान विचार वाला भक्ति ज्ञान विराग वाला पुत्र नहीं पैदा होया, अहिजी माता विधवा क्यों ना हो गई। ਅੱਗੇ ਦੱਸਦੇ ਜਿਹਨਾਂ ਨਾਲ ਰਾਮ ਭਗਤ ਨੀ ਸਾਧੀ ਜਨਮਤ ਕਸਨਾਮ ਅਪਰਾਧੀ, ਜਿਸ ਪੁਰਸ਼ ਨੇ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ ਇਹ ਅਜੇ ਅਪਰਾਧੀ ਪੁਰਸ਼ ਜੰਮਦਾ ਕਿਉਂ ਨਾ ਮਰ ਗਿਆ, ਇਉਂ ਬਾਣੀ ਦੱਸਦੀ। ਅਤੇ ਆ ਉਹ ਮਾਤਾਵਾਂ ਧਾਂਤਾ ਯੋਗ ਹਨ ਜਿਹਦੇ ਬੱਚੇ ਵਾਹਿਗੁਰੂ ਦੀ ਭਗਤੀ ਕਰਦੇ।
ਧਨ ਧਨ ਨੇ ਜਣੇਂਦੀਆਂ
ਬੇਟਾ ਆ ਲੈ ਤਸਬੀ। ਤਸਬੀ ਇਸਲਾਮ ਦੇ ਵਿੱਚ ਮਾਲਾ ਨੂੰ ਤਸਬੀ ਕਹਿੰਦੇ, ਸਾਡੇ ਮਾਲਾ ਕਹਿੰਦੇ। ਬੋਲੀ ਦੇ ਵਿੱਚ ਫਰਕ ਹੋਇਆ ਕਰਦਾ। ਉਹਨਾਂ ਦੇ ਆਸਣ ਨੂੰ ਮਸੱਲਾ ਕਹਿੰਦੇ, ਸਾਡੇ ਆਸਣ ਕਹਿੰਦੇ। ਜਿਸ ਕੱਪੜੇ ਤੇ ਬੈਠ ਕੇ ਭਜਨ ਕਰੀ ਦਾ ਉਸਨੂੰ ਆਸਣ ਕਿਹਾ ਜਾਂਦਾ, ਉਹ ਮਸੱਲਾ ਕਹਿ ਦਿੰਦੇ। ਸੋ ਇਸੀ ਤਰ੍ਹਾਂ ਕਹਿਣ ਲੱਗੀ ਹੈ ਤਸਬੀ ਲੈ, ਆਸਣ ਤੇ ਬੈਠ ਕੇ ਰੱਬ ਦੇ ਨਾਂ ਦੀ ਮਾਲਾ ਫੇਰ। ਇਹ ਸੁਣ ਕੇ ਫਰੀਦ ਕਹਿਣ ਲੱਗਾ, ਮਾਤਾ ਜੇ ਮੈਂ ਰੱਬ ਦੇ ਨਾਂ ਦੀ ਮਾਲਾ ਫੇਰਾਂ ਰੱਬ ਮੈਨੂੰ ਕੀ ਦੇਵੇਗਾ? ਬੱਚੇ ਨਿਆਣੇ ਹੁੰਦੇ ਹਨ, ਕਿਸੇ ਨਾ ਕਿਸੇ ਲਾਲਚ ਨੂੰ ਕੰਮ ਕਰਿਆ ਕਰਦੇ ਹਨ। ਇਹ ਵਚਨ ਸੁਣ ਕੇ ਮਾਤਾ ਕਹਿਣ ਲੱਗੀ, ਬੇਟਾ ਰੱਬ ਤੈਨੂੰ ਗੁੜ ਦਿਆ ਕਰੇਗਾ। ਆਸਣ ਦੇ ਹੇਠਾਂ ਗੁੜ ਦੀ ਰੋੜੀ ਰੱਖ ਦਿੱਤੀ ਤੇ ਲੈ ਮਾਲਾ ਫੇਰ। ਜਦੋਂ ਮਾਲਾ ਫੇਰ ਕੇ ਹਟਿਆ, ਆਸਣ ਉਠਾ, ਆਸਣ ਚੱਕਿਆ, ਹੇਠੋਂ ਗੁੜ ਦੀ ਰੋੜੀ ਲੱਭ ਗਈ। ਬਹੁਤ ਖੁਸ਼ ਹੋਇਆ, ਕਹਿਣ ਲੱਗੇ ਤੈਨੂੰ ਰੱਬ ਨੇ ਗੁੜ ਦਿੱਤਾ। ਇਸ ਤਰੀਕੇ ਸਿਰ ਉਸ ਤੋਂ ਰੋਜ਼ ਮਾਲਾ ਫਰਵਾਉਂਦੀ ਗਈ। ਜਿਹੜਾ ਕੰਮ ਕੋਈ ਰੋਜ਼ ਕਰਦਾ ਰਹਿੰਦਾ ਹੈ ਉਹਦਾ ਸੁਭਾਅ ਬਣ ਜਾਂਦਾ। ਜੋ ਕੁਛ ਦੁਨੀਆਂ ਦੇ ਵਿੱਚ ਜਿਸ ਪੁਰਸ਼ ਨੂੰ ਅਜਿਹੇ ਜਿਹੇ ਸੁਭਾਅ ਦੇਖਣ ਵਿੱਚ ਆਉਂਦੇ ਹਨ ਉਹਦੇ ਕਰਤੱਵ ਕਰਕੇ ਹੀ ਨਜ਼ਰ ਆਉਂਦੇ। ਜਿਸ ਕੰਮ ਨੂੰ ਰੋਜ਼ ਕਰਦਾ ਰਹੇ ਉਹ ਆਦਤ ਬਣ ਜਾਂਦੀ। ਕਈਆਂ ਲੋਕਾਂ ਨੂੰ ਸ਼ਰਾਬਾਂ ਪੀਣ ਦੀਆਂ ਆਦਤਾਂ ਪੈ ਜਾਂਦੀਆਂ। ਜੰਮਦਾ ਹੀ ਥੋੜ੍ਹਾ ਸ਼ਰਾਬ ਪੀਂਦਾ ਸੀ, ਕੋਈ ਸੋਸਾਇਟੀ ਤੋਂ ਸਿੱਖੀ ਗਈਆਂ ਗੱਲਾਂ। ਇਹ ਜੀ ਆਦਤ ਪੱਕ ਜਾਂਦੀ ਹੈ, ਅਨੇਕਾਂ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ, ਧੰਨ ਦਾ ਸਤਿਆਨਾਸ਼ ਕਰਦੇ ਹਨ, ਇਸਦੇ ਤਾਰ ਨੂੰ ਖੇਹ ਵਿੱਚ ਮਿਲਾ ਦਿੰਦੇ ਹਨ, ਬੁਰੇ ਦੁੱਖ ਤਕਲੀਫ ਉਠਾ ਕੇ ਇੱਥੇ ਵੀ ਦੁਖੀ ਅਗੰਤ ਵੀ ਵਿਗਾੜ ਲੈਂਦੇ। ਇਸੇ ਤਰ੍ਹਾਂ ਹੋਰ ਕਈ ਬੁਰੀਆਂ ਆਦਤਾਂ ਇਹ ਵੀ ਪਈਆਂ ਹੀ ਹਨ। ਜਿਹੜਾ ਕੰਮ ਰੋਜ਼ ਕਰਦਾ ਰਹੇ ਉਹ ਸੁਭਾਅ ਪੱਕ ਜਾਇਆ ਕਰਦਾ, ਉਹ ਛੱਡਣਾ ਬਹੁਤ ਔਖਾ ਹੋ ਜਾਂਦਾ। ਜਿਸ ਨੂੰ ਭਜਨ ਕਰਨ ਦਾ, ਸਵੇਰੇ ਉੱਠ ਕੇ ਇਸ਼ਨਾਨ ਕਰਨ ਦਾ, ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਕੀਰਤਨ ਕਰਤਾ, ਸਤਸੰਗ ਦਾ ਸੁਭਾਅ ਪੈ ਜਾਏ, ਇਹ ਸੁਭਾਅ ਬਹੁਤ ਹੀ ਅੱਛਾ ਹੈ। ਇਹਦੇ ਦੋਨੋਂ ਲੋਕ ਸਵਾਰਦਾ ਹੈ। ਲੇਕਿਨ ਜਿਹੜੇ ਬੁਰੇ ਸੁਭਾਅ ਹਨ, ਜੁਆ ਖੇਲਣਾ, ਸ਼ਰਾਬ, ਠੱਗੀਆਂ, ਦੁਰਾਚਾਰ, ਇਹੋ ਜਿਹੜੇ ਸੁਭਾਅ ਇਹਦੇ ਦੋਨਾਂ ਲੋਕਾਂ ਨੂੰ ਵਿਗਾੜ ਦਿੰਦੇ। ਅਤੇ ਚੰਗੇ ਸੁਭਾਅ ਸਤਸੰਗ ਤੋਂ ਮਿਲਦੇ ਹਨ, ਬੁਰੇ ਸੁਭਾਅ ਕੁਸੰਗ ਤੋਂ ਮਿਲਿਆ ਕਰਦੇ। ਸੋ ਆਇਆ ਫਰੀਦ ਰੋਜ਼ ਮਾਲਾ ਫੇਰਦਾ ਚਲਾ ਗਿਆ। ਉਸਨੂੰ ਆਸਣ ਦੇ ਹੇਠੋਂ ਗੁੜ ਦੀ ਰੋੜੀ ਲੱਭਦੀ ਚਲੀ, ਕਿਉਂਕਿ ਮਾਤਾ ਰੱਖ ਦਿੰਦੀ ਸੀ। ਕਾਫੀ ਦੇਰ ਹੁੰਦਾ ਰਿਹਾ, ਇੱਕ ਦਿਨ ਕਿਤੇ ਉਸਦੀ ਮਾਤਾ ਇੱਧਰ ਉੱਧਰ ਗੁਆਂਢੀਆਂ ਦੇ ਕਿਸੇ ਕੰਮ ਕਾਰ ਗਈ ਸੀ।
ਤੇ ਪਿੱਛੋਂ ਵਕਤ ਹੋ ਗਿਆ ਫਰੀਦ ਦਾ ਮਾਲਾ ਫਿਰਨ ਦਾ। ਉਹਨੇ ਝੱਟ ਹੀ ਆਸਣ ਚੱਕ ਕੇ ਵਿਛਾ ਲਿਆ, ਮਾਲਾ ਟੰਗੀ ਪਈ ਸੀ ਉਹ ਵੀ ਚੱਕ ਲਈ, ਬੈਠ ਕੇ ਮਾਲਾ ਫਿਰਨ ਲੱਗ ਪਿਆ। ਉਧਰ ਖਿਆਲ ਆਇਆ ਉਸਦੀ ਮਾਤਾ ਦੇ ਚਿੱਤ ਵਿੱਚ ਵੀ ਵਕਤ ਹੋ ਗਿਆ, ਫਰੀਦ ਨੇ ਮਾਲਾ ਫੇਰਨੀ ਹੈ, ਅੱਜ ਗੁੜ ਨਹੀਂ ਉਸਨੂੰ ਲੱਭਣਾ, ਪਤਾ ਨਹੀਂ ਉਹਦੇ ਚਿੱਤ ਵਿੱਚ ਕੀ ਗੁਜ਼ਰੇਗੀ, ਇਹੋ ਜਿਹਾ ਫਿਕਰ ਕਰਦੀ ਹੈ। ਪਰ ਇੱਧਰ ਜਿਸ ਵਕਤ ਫਰੀਦ ਮਾਲਾ ਫੇਰ ਕੇ ਉੱਠਦਾ ਹੈ, ਆਸਣ ਉਠਾਉਂਦਾ ਹੈ, ਅੱਗੇ ਇੱਕ ਰੋੜੀ ਮਿਲਦੀ, ਅੱਜ ਰੋੜੀਆਂ ਹੀ ਰੋੜੀ, ਬਹੁਤ ਖੁਸ਼ ਹੋਇਆ ਵੀ ਅੱਜ ਮੇਰੀ ਤਰਫ ਪਤਾ ਨਹੀਂ ਕਿਤਨਾ ਮਿਹਰਬਾਨ। ਮਾਤਾ ਆ ਕੇ ਪੁੱਛਦੇ, ਬੇਟਾ ਮਾਲਾ ਫੇਰੀ? ਕਹਿੰਦਾ ਹਾਂ, ਰੱਬ ਨੇ ਗੁੜ ਦਿੱਤਾ। ਕਹਿਣਗੇ, ਮਾਤਾ ਅੱਜ ਤਾਂ ਇੰਨਾ ਗੁੜ ਦਿੱਤਾ, ਪਤਾ ਨਹੀਂ ਕਿੰਨਾ ਮੇਰੇ 'ਤੇ ਖੁਸ਼ ਹੈ। ਉਸਨੇ ਜਾਣਿਆ ਵੀ ਭਜਨ ਦੇ ਵਿੱਚ ਸਿੱਧੀ ਹੋ ਗਈ। ਜਿਸ ਸ਼ਬਦ ਦਾ ਰੋਜ਼ ਕੋਈ ਅਭਿਆਸ ਕਰਦਾ ਰਹੇ ਉਸ ਦੇ ਵਿੱਚ ਸਿੱਧੀ ਹੋ ਜਾਏ, ਉਹਦੇ ਵਿੱਚ ਬਰਕਤ ਪੈਦਾ ਹੋ ਜਾਇਆ ਕਰਦੀ। ਸੰਯਮ ਕਰਕੇ ਇਹਦਾ ਭਜਨ ਸਿੱਧ ਹੋ ਗਿਆ। ਇੱਕ ਦਿਨ ਪਰਖਣ ਦੀ ਵਾਸਤੇ ਮਾਤਾ ਕਹਿਣ ਲੱਗੀ, ਬੇਟਾ ਫਰੀਦ, ਮਾਲਾ ਫਿਰ ਕੇ ਤੂੰ ਰੱਬ ਦੇ ਅੱਗੇ ਪ੍ਰਾਰਥਨਾ ਕਰ ਵੀ ਸਾਡਾ ਰਾਸ਼ਨ ਮੁੱਕਿਆ, ਸਾਨੂੰ ਦੋ ਚੌਂ ਦਿਨ ਦਾ ਰਾਸ਼ਨ ਮਿਲ ਜਾਵੇ। ਉਹ ਕਹਿਣਗੇ, ਸਤਿ ਵਚਨ। ਫਰੀਦ ਨੇ ਅੱਛੀ ਤਰ੍ਹਾਂ ਮਾਲਾ ਫੇਰੀ, ਪ੍ਰੇਮ ਦੇ ਨਾਲ ਅਰਦਾਸ ਕੀਤੀ, ਐਸੀ ਖੇਡ ਵਰਤੀ, ਰਾਸ਼ਨ ਦੇ ਗੱਡਿਆਂ ਦੇ ਗੱਡਿਆ, ਇਤਨਾ ਰਾਸ਼ਨ ਆ ਗਿਆ, ਘਰ ਰੱਖਣ ਵਾਸਤੇ ਵੀ ਥਾਂ ਨਹੀਂ। ਮਾਤਾ ਕਹਿਣਗੇ, ਫਰੀਦਾ, ਮੈਂ ਤਾਂ ਕਿਹਾ ਸੀ ਦੋ ਚੌਂ ਦਿਨ ਦਾ ਰਾਸ਼ਨ ਚਾਹੀਦਾ। ਕਹਿਣਗੇ, ਮਾਤਾ ਮੈਂ ਤਾਂ ਇਹੀ ਅਰਦਾਸ ਕੀਤੀ ਸੀ, ਪਰ ਪਤਾ ਹੋਣਾ ਚਾਹੀਦਾ ਜਿੱਡਾ ਵੱਡਾ ਰੱਬ ਹੈ ਓਡੇ ਓਡੇ ਰਾਸ਼ਨ ਆਪਣੇ ਹਿਸਾਬ 'ਤੇ ਦਿੱਤਾ ਉਸਨੇ। ਇਉਂ ਕਰਕੇ ਇਹਨਾਂ ਨੇ ਫਰੀਦ ਦੀ ਇਉਂ ਉਸਦੀ ਮਾਤਾ ਨੇ ਉਸਨੂੰ ਲਗਨ ਲਗਾਈ, ਸ਼ੌਕ ਲਗਾਇਆ। ਸੋ ਸ਼ੌਕ ਵੱਧਦਾ ਚਲਾ ਗਿਆ, ਥੋੜ੍ਹਾ ਜਿਹਾ ਵੱਡਾ ਹੋਇਆ, ਤਕੜਾ ਹੋ ਗਿਆ। ਮਾਤਾ ਕਹਿੰਦੀ, ਬੇਟਾ ਤਪ ਕਰ। ਸਰੀਰ ਤਕੜਾ ਨਰਵਾ ਸੀ, ਜ਼ਬਰਦਸਤ ਸਰੀਰ ਸੀ, ਤਪ ਕਰ। ਪਹਿਲੇ ਸਮੇਂ ਦੇ ਲੋਕ ਤਪ ਕਰ, ਤਪ ਕਰਨ ਵਾਸਤੇ ਚਲਾ ਜਾਂਦਾ ਹੈ। ਉੱਥੇ ਜਾ ਕੇ 12 ਸਾਲ ਲਗਾਏ ਜੰਗਲਾਂ ਬੀਆਂ ਬੰਨ ਵਿੱਚ ਰਹਿ ਕੇ। ਸੋ ਵਾਪਸ ਆਇਆ, ਆ ਕੇ ਪੁੱਛਣ ਲੱਗੀ ਮਾਤਾ, ਬੇਟਾ ਫਰੀਦ ਕਿਵੇਂ ਤਪ ਕਰਦਾ ਰਿਹਾ? ਕਹਿੰਦਾ, ਜਿੰਨਾ ਕੁ ਮੇਰੇ ਤੋਂ ਹੋਇਆ, ਬਥੇਰੀਆਂ ਗਰਮੀਆਂ ਸਰਦੀਆਂ ਚੱਲੀਆਂ, ਫਿਰ ਖਾਂਦਾ ਕੀ ਹੁੰਦਾ ਸੀ? ਰੋਈਆਂ ਦੇ ਵਿੱਚ ਖਾਣ ਨੂੰ ਕਿਸੇ ਦਰਖਤਾਂ ਦੇ ਪੱਤੇ ਸੁੱਕ ਕੇ ਖਾ ਲੈਂਦਾ। ਕਹਿਣਗੇ, ਆ ਤੇਰਾ ਇਸ਼ਨਾਨ ਕਰਵਾ ਦਿਆਂ ਕੇਸੀ। ਕੇਸੀ ਇਸ਼ਨਾਨ ਕਰਾਇਆ, ਕੇਸੀ ਇਸ਼ਨਾਨ ਕਰਵਾ ਕੇ ਉਹਦੇ ਕੇਸ ਫੁਰਨ ਲੱਗੀ, ਜਾਣ ਕੇ ਕੇਸਾਂ ਨੂੰ ਖਿੱਚਦੀ ਹੈ, ਕੇਸ ਖਿੱਚਿਆ, ਪੀੜ ਹੋਣੀ ਹੋਈ, ਸਰੀਰ ਦੁੱਖ ਮਹਿਸੂਸ ਕਰਦਾ ਹੈ। ਕਹਿਣ ਲਈ, ਕੀ ਗੱਲ? ਕਹਿੰਦਾ, ਮਾਤਾ, ਕੇਸ ਖਿੱਚਿਆ ਦੁੱਖ ਹੁੰਦਾ ਹੈ। ਕਹਿਣ ਲੱਗੀ, ਤੈਨੂੰ ਤੇਰੇ ਕੇਸ ਖਿੱਚਿਆ ਦੁੱਖ ਹੁੰਦਾ, ਦਰਖਤਾਂ ਦੇ ਪੱਤੇ ਸੁੱਕ ਕੇ ਖਾਂਦਾ ਸੀ, ਉਹਨਾਂ ਨੂੰ ਦੁੱਖ ਨਹੀਂ ਸੀ? ਜਾ ਕੇ ਤਪ ਕਰ, ਅਜੇ ਕੁਛ ਨਹੀਂ ਬਣਿਆ। ਫਿਰ ਫਰੀਦ ਨੂੰ ਭੇਜ ਦਿੱਤਾ ਤੇ ਪੱਤੇ ਖਾਣੇ ਵੀ ਹਟ ਗਿਆ, ਕਾਠ ਦੀ ਰੋਟੀ ਬਣਾ ਲਈ, ਜਿੱਥੋਂ ਕੁਛ ਥੋੜ੍ਹਾ ਬਹੁਤ ਮਿਲ ਗਿਆ ਉਸੀ 'ਤੇ ਸੰਤੋਖ ਕਰਨਾ। ਉਸ ਮੌਕੇ ਦੇ ਹੀ ਇਹੋ ਜਿਹੇ ਸਲੋਕ ਫਰੀਦ ਦੇ ਮਿਲਦੇ ਹਨ। ਖਾਦਾ ਰੋਟੀ ਮੇਰੀ ਕਾੜਦੀ ਲਾਉਣ ਮੇਰੀ ਸੁੱਖ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਸੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਤਰਸਾਈ ਜੀ ਰੋਟੀ ਕਾਟਦੀ ਹੈ ਲਾਉਣ ਕੀ ਸਬਜ਼ੀ ਭਾਜੀ ਤਾਲ ਨਾਲ ਨੂੰ ਇਹ ਮੇਰੀ ਸੰਤੋਖ ਵੱਲ ਇਸ਼ਾਰਾ ਹੈ ਜੋ ਕੁਛ ਮਿਲ ਗਿਆ ਕਹਿਣਗਾ ਉਸਦੇ ਸੰਤੋਖ ਕਰਨਾ ਚਾਹੀਦਾ ਪੁਰਸ਼ ਨੂੰ ਦੂਸਰਿਆਂ ਵੱਲ ਦੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ ਸਵਯੋਂ ਇਹ ਜਿਹੇ ਸਲੋਕ ਉਸ ਵਕਤ ਦੇ ਮਿਲਦੇ ਹਨ ਇਹ ਜੀ ਦਿਸ਼ਾ ਦੇ ਵਿੱਚ ਸਰੀਰ ਸਾਧਨ ਕਾਲ ਦੇ ਵਿੱਚ ਸਤਪੁਰਸ਼ਾਂ ਦੇ ਸਰੀਰ ਸੁੱਖੇ ਕੰਡੇ ਵੱਤ ਹੋਇਆ ਕਰਦੇ ਸਾਰੇ ਸਰੀਰ ਰਾਤ ਖੜ ਕੇ ਤਪ ਕਰਦਾ ਸੀ ਕਿਤੇ ਟਹਿਲ ਕੇ ਚੱਕਰ ਰੱਖ ਲੈਣਾ ਇੰਨੇ ਚੱਕਰ ਚ ਫਿਰ ਫਿਰ ਕੇ ਫਿਰ ਭਜਨ ਤਪ ਕਰਨਾ ਹਾਂ ਖੜ ਕੇ ਸਾਈ ਸਾਈ ਰਾਤ ਤਪ ਕਰਦਾ ਸਰੀਰ ਸੁੱਕੀ ਲੱਕੜ ਵਰਗਾ ਹੋ ਚੁੱਕਾ ਸੀ ਸਰੀਰ ਦਾ ਰੰਗ ਕਾਲਾ ਹੋ ਗਿਆ ਸੀ ਜੰਗਲ ਬੀਆਬਾਨ ਵਿੱਚ ਖੜਾ ਹੈ ਇੱਕ ਲੁਹਾਰ ਮੋਢੇ ਤੇ ਕੁਹਾੜਾ ਹੈ ਸਿਰ ਤੇ ਪਾਣੀ ਦਾ ਕੜਾ ਹੈ ਕੋਈ ਸੁੱਕੀ ਲੱਕੜ ਢੂੰਡਦਾ ਫਿਰਦਾ ਹੈ ਕਾਹਦੇ ਵਾਸਤੇ ਕੋਇਲੇ ਬਣਾਉਣ ਵਾਸਤੇ ਫਰੀਦ ਨੂੰ ਖੜੇ ਨੂੰ ਦੇਖ ਕੇ ਸੋਚਿਆ ਵੀ ਇਹ ਸ਼ਾਇਦ ਸੁੱਕੀ ਲੱਕੜ ਹੋਣੀ ਦੇਖ ਲਈ ਪਹਿਲੇ ਕੁਹਾੜੇ ਦਾ ਪਿਛਲਾ ਪਾਸਾ ਪੀਣ ਮਾਰ ਕੇ ਪਰਖ ਲਈ ਸੁੱਕੀ ਕੀ ਗਿੱਲੀ ਉਹਦੀ ਆਵਾਜ਼ ਦੱਸ ਦਿੰਦੀ ਹੈ ਪਿਛਲਾ ਪਾਸਾ ਮਾਰ ਕੇ ਦੇਖਣ ਲੱਗਾ ਅੱਗੋਂ ਫਰੀਦ ਸੀ ਉਸ ਮੌਕੇ ਉਸ ਪ੍ਰਥਾ ਫਰੀਦ ਨੇ ਵਜਰ ਸਲੋਕ ਉਚਾਰਨ ਕੀਤਾ
ਕਿਤੇ ਮਾਰ ਨਾ ਗਵਾਵੀ ਮੇਰਿਆ
ਖੜਾ ਬਣ ਕੇ ਸਰ ਲੋਹਾਰ ਲੋੜੀ ਆਪਣਾ ਤੂੰ ਲੋੜੇ ਅੰਗਿਆ ਸਿਰ ਤੇ ਪਾਣੀ ਦਾ ਖੜਾ ਮੋਢੇ ਤੇ ਕੁਹਾੜਾ ਉਹਨੂੰ ਕਹਿੰਦੇ ਮੈਂ ਇਹ ਸਰੀਰ ਤੋਂ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦਾ ਤੂੰ ਇਸਦੇ ਕੋਇਲੇ ਬਣਾਉਣਾ ਚਾਹੁੰਦਾ ਇਹ ਜੀ ਦਿਸ਼ਾ ਸਵਿਆਂ ਨੇ ਕਾਫੀ ਦੇਰ ਤੱਕ ਇਉਂ ਤਪੱਸਿਆ ਕੀਤੀ ਫਿਰ ਮਾਤਾ ਨੂੰ ਮਿਲਣ ਵਾਸਤੇ ਜਾਂਦਾ ਨਾਲੇ ਦੱਸਿਆ ਵਾ ਨਾਲੇ ਮਿਲਿਆ ਆ ਕੇ ਮਾਤਾ ਨੂੰ ਮਿਲਦਾ ਹੈ ਮਾਤਾ ਪੁੱਛਦੀ ਹੈ ਕਿਵੇਂ ਤਪੱਸਿਆ ਕੀਤੀ ਫਰੀਦਾ ਸਾਰੀ ਗੱਲ ਦੱਸੀ ਕਹਿਣਗੇ ਅਜੇ ਉਹ ਦਿੱਲੀ ਦੂਰ ਹੈ ਜਿੱਥੇ ਤੱਕ ਪਹੁੰਚਣਾ ਹੋਰ ਜਾ ਕੇ ਤਪ ਕਰਕੇ ਕਹਿਣਾ ਕੁਛ ਦੱਸੋ ਕੋਈ ਸਿੱਖਿਆ ਵੀ ਮੈਨੂੰ ਮਿਲਣੀ ਚਾਹੀਦੀ ਇਸ ਕਰਕੇ ਮੈਂ ਉਸ 'ਤੇ ਅਮਲ ਕਰਾਂ ਕਹਿਣਗੇ ਚਾਰ ਗੱਲਾਂ ਯਾਦ ਰੱਖੇ ਜਿਸਨੇ ਸਭ ਨੂੰ ਮਿਲਣ ਵਾਸਤੇ ਭਜਨ ਕਰਨਾ ਹੈ ਉਹਨੂੰ ਚਾਰ ਗੱਲਾਂ ਬਹੁਤ ਮਦਦ ਦਿੰਦੀਆਂ ਥੋੜ੍ਹਾ ਖਾਣਾ ਥੋੜ੍ਹਾ ਸੋਣਾ ਥੋੜ੍ਹਾ ਬੋਲਣਾ ਜਿੰਨਾ ਇਕਾਂਤ ਕਰ ਸਕੇ ਉਹਨਾਂ ਇਕਾਂਤ ਨਿਵਾਸ ਕਰੇ ਚਾਰ ਗੱਲਾਂ ਇਸ ਦੀ ਬਿਰਤੀ ਨੂੰ ਹੀ ਸ਼ੁੱਧ ਕਰਦੀਆਂ ਹਨ ਬਹੁਤਾ ਖਾਣਾ ਬਹੁਤਾ ਬੋਲਣਾ ਬਹੁਤਾ ਹੱਸੇ ਖੇਡੇ ਇਕੱਠਾ ਵੱਠਾਂ ਵਿੱਚ ਰਹਿਣਾ ਅਤੇ ਇਹੀਆਂ ਗੱਲਾਂ ਜਿਹੜੀਆਂ ਮਨ ਨੂੰ ਖਿਡਾਉਂਦੀਆਂ ਮੈਲਾ ਕਰਦੀਆਂ ਤਾਂ ਅਤੇ ਮਨ ਨੂੰ ਸ਼ੁੱਧ ਕਰਨ ਵਾਸਤੇ ਥੋੜ੍ਹਾ ਖਾਣਾ ਥੋੜ੍ਹਾ ਸੋਣਾ ਥੋੜ੍ਹਾ ਬੋਲਣਾ ਇਕਾਂਤ ਸੇਵਨ ਕਰਨਾ ਭਜਨ ਕਰਨਾ ਇਹ ਮਨ ਨੂੰ ਸ਼ੁੱਧ ਕਰਨ ਦੀਆਂ ਮਦਦਗਾਰ ਨੇ ਖੈਰ ਇਸੇ ਤਰ੍ਹਾਂ ਫਰੀਦ ਫਿਰ ਆ ਜਾਂਦਾ ਹੈ ਫਿਰ ਕਿਸੇ ਤਰ੍ਹਾਂ ਬੜੀ ਕਠਿਨ ਤਪੱਸਿਆ ਆਰੰਭੀ। ਇਹੋ ਜਿਹੀ ਹਾਲਤ ਦੇ ਵਿੱਚ ਸਰੀਰ ਮੁਰਦੇ ਦੀ ਨਿਆਈ ਹੋ ਜਾਂਦਾ ਹੈ, ਸੁੱਕੇ ਹੱਡੀਆਂ ਦਾ ਢਾਂਚਾ ਬਣ ਜਾਂਦਾ। ਮੁਰਦਾ ਜਾਣ ਕੇ ਇਸਨੂੰ ਕਾਂ ਉਸਦੀਆਂ ਤਲੀਆਂ ਤੇ ਆ ਕੇ ਠੂੰਗਾ ਮਾਰਨ ਲੱਗ ਪੈਂਦੇ। ਉਸ ਮੌਕੇ ਦੇ ਸਲੋਕ ਫਰੀਦ ਇਹੋ ਜਿਹੇ ਮਿਲਦੇ ਹਨ। ਪਿੰਜਰ ਤਲੀਆਂ ਠੂੰਗੇ ਕਾਗ, ਅਜੇ ਸ਼ਰਾਬ ਨਾ ਬੋੜਿਓ ਦੇਖ ਬੰਦੇ ਦੇ ਭਾਗ। ਬੇਪੀਰਾ ਪੁਰਸ਼ ਜਿਹੜਾ ਹੁੰਦਾ, ਨਬੂਰਾ ਪੁਰਸ਼ ਜਿਹੜਾ ਹੁੰਦਾ, ਉਹ ਹੜਤਾ ਕਰਦਾ ਹੈ ਸ਼ੌਕ ਵਿੱਚ ਆ ਕੇ, ਪਰ ਸਹੀ ਰਸਤਾ ਨਾ ਮਿਲਣ ਕਰਕੇ ਰੱਬ ਦੀ ਪ੍ਰਾਪਤੀ ਮਹਾਲ ਹੀ ਨਹੀਂ ਬਲਕਿ ਨਾਮੁਮਕਿਨ ਹੁੰਦੀ। ਕਿਸੇ ਥਾਂ ਪਹੁੰਚਣਾ ਹੋਵੇ, ਅਗਰ ਸਹੀ ਸਹੀ ਰਸਤਾ ਮਿਲ ਜਾਏ, ਆਸਾਨੀ ਨਾਲ ਬਿਨਾਂ ਖੇਚਲ ਤੇ ਪਹੁੰਚ ਜਾਈਦਾ ਹੈ। ਅਗਰ ਰਸਤਾ ਹੀ ਨਾ ਪਤਾ ਹੋਵੇ, ਪਤਾ ਨਹੀਂ ਅਨੇਕਾਂ ਪਗਡੰਡੀਆਂ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ। ਇਸੇ ਤਰ੍ਹਾਂ ਹੀ ਦੱਸਿਆ ਹੈ, ਜੇਕਰ ਮਿਲਣਾ ਹੈ ਰੱਬ ਨੂੰ ਤਾਂ ਮਿਲਿਆ ਨੂੰ ਮਿਲੋ ਜਾ ਕੇ, ਉਹਨਾਂ ਨੂੰ ਮਿਲਣ ਦਾ ਰਸਤਾ ਸਹੀ ਸਹੀ ਠੀਕ ਠੀਕ ਆਉਂਦਾ ਹੈ, ਉਹਨਾਂ ਦੁਆਰਾ ਹੀ ਰੱਬ ਦਾ ਮਿਲਾਪ ਸੌਖਾ ਤੇ ਆਸਾਨ ਹੁੰਦਾ ਹੈ। ਪਰ ਪਹਿਲੇ ਪਹਿਲ ਜਿੰਨੀ ਦੇਰ ਤੱਕ ਇਹ ਅਵਸਥਾ ਨਾ ਹੋਵੇ ਔਰ ਸ਼ੌਕ ਹੋਵੇ ਲਗਨ ਹੋਵੇ, ਬੜੀਆਂ ਖੇਚਲਾਂ ਕਈ ਕਰਦੇ ਦੇਖੇ ਗਏ। ਇਹੋ ਜਿਹੀ ਹਾਲਤ ਫਰੀਦ ਦੀ ਹੋਗੀ, ਲਗਨ ਸੀ ਲੇਕਿਨ ਅਸਤਾ ਅਜੇ ਹੱਥ ਨਹੀਂ ਸੀ ਆਇਆ ਰੱਬ ਦੇ ਮਿਲਣ ਦਾ, ਕਿਉਂਕਿ ਅਜੇ ਨਗੁਰਾ ਸੀ, ਬੇਪੀਰਾ ਸੀ, ਬੇਮੁਰਸ਼ਦਾ ਸੀ। ਉਸ ਮੌਕੇ ਕਾਂ ਨੂੰ ਪੈਰਾਂ ਤੇ ਠੂੰਗਾ ਮਾਰਦਾ ਕਾਂ ਅੱਖਾਂ ਵੱਲ ਆਉਂਦਾ ਹੈ, ਉਸਨੂੰ ਸੰਬੋਧਨ ਕਰਕੇ ਕਹਿੰਦਾ ਹੈ, ਤਨ ਸੁੱਕਾ ਪਿੰਜਰ ਥਿਆ ਤਲੀਆਂ ਠੂੰਗੇ ਕਾਗ, ਅਜੇ ਸਰਬ ਨਾ ਬੋੜਿਓ ਦੇਖ ਬੰਦੇ ਦੇ ਪਾਰ, ਕਾਗਾ ਕਰੰਗ ਡੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣ ਮਤ ਛੋ ਫਿਰ ਦੇਖਣ ਕੀ ਆਸ, ਕਾਗਾ ਚੂੰਡਣਾ ਪਿੰਜਰਾ ਵਸੇ ਤਾਂ ਉੱਡਰ ਜਾਹੇ, ਜਿਸ ਪਿੰਜਰੇ ਮੇਰਾ ਸ਼ੌ ਵਸੇ ਮਾਸ ਨਾ ਕਿੱਦੋਂ ਖਾਏ। ਕਾਂ ਨੂੰ ਸੰਬੋਧਨ ਕਰਕੇ ਇਉਂ ਕਹਿੰਦੇ ਹਨ, ਯਤਨ ਕਰਦੇ ਚਲੇ ਆਏ। ਇੱਕ ਦਫਾ ਜਗਿਆਸੂ, ਉਹ ਵੀ ਜਿਵੇਂ ਆਮ ਪਿੰਡਾਂ ਦੇ ਵਿੱਚ ਮਨੇਰੇ ਉੱਪਰ ਕਾਂ ਆਪ ਬੈਠੇ ਲੜਕੀਆਂ ਉਹਨੂੰ ਉਡਾਉਂਦੀਆਂ, ਕਾਵਾਂ ਉੱਡ ਜਾ ਜੇਕਰ ਮੇਰਾ ਭਰਾ ਆਉਂਦਾ, ਕਾਵਾਂ ਉੱਡ ਜਾ ਜੇਕਰ ਮੇਰਾ ਪਿਤਾ ਆਉਂਦਾ। ਇਸੀ ਤਰ੍ਹਾਂ ਪ੍ਰਭੂ ਦੇ ਪ੍ਰੇਮ ਵਿੱਚ ਟਟਬੋਰੇ ਹੋਏ ਹੋਏ ਉਹ ਵੀ ਕਈ ਦਫਾ ਇਹੋ ਜਿਹੇ ਇਉਂ ਉਚਾਰਨ ਕਰਦੇ ਹਾਂ,
ਮੇਰਾ ਮਿਲ ਜਾਵੇ ਰਾਮ ਪਿਆਰਾ ਉੱਡ ਜਾ ਕਾਕਾ ਕਾਲੇ।
ਸਾਰੇ ਕਾਮ ਨੇ। ਲੋਚਨ ਭਰੀ ਲਿਓ ਸਾਸਾ, ਉਡਨਾ ਬੀਜੇ ਬਗਨਾ ਕਿਸੈ, ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗਾ ਕਾਰੇ, ਬੇਗ ਮਿਲੀਜੇ ਆਪਣੇ ਰਾਮ ਪਿਆਰੇ। ਇਉਂ ਪ੍ਰਭੂ ਦੇ ਪਿਆਰ ਵਿੱਚ ਕਾਵਾਂ ਨੂੰ ਉਡਾ ਕੇ ਕਹਿੰਦੇ ਹਨ, ਕਾਵਾਂ ਉੱਡ ਜਾ ਜੇਕਰ ਮੈਨੂੰ ਮੇਰਾ ਵਾਹਿਗੁਰੂ ਮਿਲ। ਪ੍ਰੇਮ ਦੀਆਂ ਦਿਸ਼ਾਵਾਂ, ਪ੍ਰੇਮ ਦੇ ਵਲਵਲੇ ਉਹ ਪੁਰਸ਼ ਹੀ ਜਾਣਦੇ ਜਿਨ੍ਹਾਂ ਨਾਲ ਇਹੀਆਂ ਵਾਪਰੀਆਂ ਹੋਣ ਜਾਂ ਜਿਨ੍ਹਾਂ ਨਾਲ ਵਾਪਰਦੀਆਂ ਹੋਣ। ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਣਿਆਲੇ ਪੀਰ, ਇਸ ਲਾਗੀ ਪੀਰ ਪਰਮ ਕੀ ਸੋ ਜਾਣੇ ਚਲੀ, ਜਿਸਨੂੰ ਲੱਗੀ ਉਹੀ ਜਾਣਦਾ ਹੈ। ਇਉਂ ਕਈ ਦਫ਼ਾ ਉਹਨਾਂ ਨੂੰ ਪੁੱਛਦੇ ਹਨ, ਮਹਾਂਪੁਰਖਾਂ ਨੂੰ ਪੁੱਛਦੇ ਹਨ ਵੀ ਤੁਸੀਂ ਦੱਸੋ, ਜੇਕਰ ਤੁਸੀਂ ਰੱਬ ਦੇਖਿਆ ਕਿਹੋ ਜਿਹਾ, ਉਹਦੀ ਕੀ ਨਿਸ਼ਾਨੀ ਹੈ, ਉਹਦੇ ਕੀ ਚਿੰਨ ਹਨ। ਇਉਂ ਕਈ ਦਫ਼ਾ ਇਹੋ ਜਿਹਾ ਪੁੱਛਦੇ ਹਨ। ਕੋ ਸੁਹਾਗਣ ਸਹੀਓ ਜਿਨ੍ਹਾਂ ਨੇ ਮੇਰਾ ਦੇਖਿਆ ਹੈ ਮਿਲਾਪ ਹੋਇਆ ਹੋਇਆ, ਪ੍ਰਭੂ ਦੀਆਂ ਨਿਸ਼ਾਨੀਆਂ ਪੁੱਛਦਿਆਂ ਸੁਣੋ ਸੁਣਦੇ ਸੁਣਦੇ ਸਰੋ ਕਹੀਓ ਫਿਰ ਕਹੀਓ, ਵਿਸ਼ਮ ਸਹੀ ਮੈਂ ਬਹੁਤ ਸੁਣਤੇ, ਤੁਸੀਂ ਕਹੋ ਸੁਹਾਗਣ ਸਹੀਓ, ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਲਈਓ। ਕੋਈ ਤਾਂ ਕਹਿੰਦਾ ਰੱਬ ਅੰਦਰ ਹੀ ਵਸਦਾ ਹੈ, ਕੋਈ ਕਹਿੰਦਾ ਬਾਹਰ ਦੂਰ ਦਰੇਡੇ ਵਸਦਾ, ਤੁਸੀਂ ਕਿਉਂਕਿ ਉਸਨੂੰ ਦੇਖਿਆ ਹੈ ਇਸ ਕਰਕੇ ਦੱਸੋ ਕਿਹਾ ਜਾਏ ਕਿੱਥੇ ਵਸਦਾ। ਇਤਿਹਾਸ ਪ੍ਰਭੂ ਦੇ ਪਿਆਰ ਵਿੱਚ ਆ ਕੇ ਛਲਕਦੀਆਂ ਹਨ, ਕੰਡ ਗਦਗਦ ਹੁੰਦਾ ਹੈ, ਰੋਮਾਂਚ ਹੁੰਦਾ ਹੈ। ਇਹੀ ਜਿਹੀ ਲਹਿਰ ਵਿੱਚ ਪ੍ਰਭੂ ਦੇ ਪਿਆਰਿਆਂ ਅੱਗੇ ਪ੍ਰਾਰਥਨਾ ਕਰਦੇ, ਇਹੋ ਜਿਹੇ ਪੁਰਸ਼ ਜਗਿਆਸੂ ਦੇਖੇ ਗਏ। ਅਤੇ ਇੱਧਰ ਫਰੀਦ ਦੀ ਹਾਲਤ, ਕਾਂ ਨੂੰ ਕਹਿੰਦਾ ਹੈ ਮੈਂ ਇਹਨਾਂ ਅੱਖਾਂ ਰੱਬ ਦਾ ਦੀਦਾਰ ਕਰਨਾ, ਐ ਨੀ ਉਹਨੂੰ ਪਤਾ ਵੀ ਰੱਬ ਨੂੰ ਦੇਖਣ ਵਾਲੀਆਂ ਅੱਖਾਂ ਤਾਂ ਹੋਰ ਹੁੰਦੀਆਂ, ਅਜੇ ਇਸ ਗੱਲ ਦੀ ਸਮਝ ਨਹੀਂ ਸੀ ਅੱਖੜੀਆਂ ਦੀਆਂ ਜਿਹਨਾਂ ਦਿਸਣ ਤੋਂ ਮਾਤਰ। ਉਹ ਦਿਵਦਿਸ਼ਟ ਹੈ, ਉਹ ਆਤਮ ਨੈਣ ਹਨ, ਉਹ ਬ੍ਰਹਮਦਿਸ਼ਟ ਹੈ, ਉਹ ਭਜਨ ਕਰਦੇ ਕਰਦੇ ਖੁੱਲਦੀ ਹੈ ਜਿਹਨਾਂ ਨਾਲ ਰੱਬ ਦਾ ਦੀਦਾਰ ਹੋਣਾ। ਪਰ ਪ੍ਰੇਮ ਦੀ ਲਹਿਰ ਵਿੱਚ ਅਜੇ ਪਤਾ ਨਹੀਂ, ਅਜੇ ਤਾਂ ਵਿਚਾਰਾ ਨਗੁਰਾ ਹੀ ਹੈ, ਬੇਪੀਰਾ ਹੀ ਹੈ, ਬੇਮੁਰਸ਼ਦਾ ਹੈ। ਸੋ ਉਹ ਕਾਵਾਂ ਨੂੰ ਇਉਂ ਕਰਕੇ ਕਹਿੰਦਾ ਹੈ, ਤਨ ਸੁੱਕਾ ਪਿੰਜਰ ਥਿਆ, ਦਲੀਆਂ ਠੂੰਗੇ ਕਾਗ, ਅਜੇ ਸਰਬ ਨਾ ਬੋੜਿਓ, ਦੇਖ ਬੰਦੇ ਦੇਖ। ਇਹੋ ਜਿਹੀ ਹਾਲਤ ਹੋ ਗਈ ਹੈ ਸਰੀਰ ਦੀ, ਪਰ ਅਜੇ ਤੱਕ ਰੱਬ ਵੜਿਆ ਨਹੀਂ, ਉਹਨੇ ਆ ਕੇ ਦੀਦਾਰ ਨਹੀਂ ਦਿੱਤੇ। ਇਉਂ ਕਹਿੰਦਾ ਪਿਆਰੇ ਜੀ ਅਜੇ ਬਿਨਾ ਰੱਬ ਵੜਿਆ, ਸਾਧਨ ਪਾਇਆ ਕਿਉਂ ਕਸਤੂਰੀ ਮਿਰਗ ਨਾ ਜਾਣੇ, ਧਰਮ ਦਾ ਭਰਮ ਫੈਲਾਇਆ। ਜਿਵੇਂ ਘਿਓ ਦੁੱਧ ਵਿੱਚ ਹੀ ਹੁੰਦਾ ਹੈ ਪਰ ਦੀਵਾ ਨਹੀਂ, ਜਦੋਂ ਸਾਧਨ ਕੀਤੇ ਜਾਂਦੇ ਹਨ ਉਹਦੇ ਵਿੱਚੋਂ ਘਿਓ ਲੱਭ ਜਾਂਦਾ। ਇਸੀ ਤਰ੍ਹਾਂ ਹੀ ਵਾਹਿਗੁਰੂ ਹਰ ਇੱਕ ਦੇ ਅੰਦਰ ਹੈ, ਜਦੋਂ ਉਸਨੂੰ ਪ੍ਰਭੂ ਪ੍ਰਾਪਤੀ ਦੇ ਵਾਸਤੇ ਸਹੀ ਸਹੀ ਉਪਾਅ ਕੀਤਾ ਜਾਵੇ ਅੰਦਰੋਂ ਹੀ ਲੱਭ ਜਾਣਾ ਹੈ। ਕਾਟ ਲੱਕੜੀ ਦੇ ਵਿੱਚ ਅੱਗ ਹੈ, ਬੀਂਦੀ ਨਹੀਂ ਪਰ ਯਤਨ ਦੁਆਰਾ ਉਹ ਪੈਦਾ ਹੋ ਜਾਂਦੀ। ਇਸੀ ਤਰ੍ਹਾਂ ਹੀ ਸਗਲ ਕਾਸ਼ਟ ਮੈਂ ਬੈਸੰਤ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀ। ਵਾਹਿਗੁਰੂ ਹਰ ਇੱਕ ਦੇ ਅੰਦਰ ਵਸਦਾ ਹੈ, ਉਸਦੀ ਪ੍ਰਾਪਤੀ ਵਾਸਤੇ ਉਪਾਅ ਕਰਨਾ ਪੈਂਦਾ ਹੈ, ਯਤਨ ਕਰਨੇ ਪੈਂਦੇ ਹਨ, ਸਾਧਨ ਕਰਨੇ ਪੈਂਦੇ ਹਨ। ਇਸ ਵਾਸਤੇ ਹੀ ਬੜੇ ਬੜੇ ਉਪਾਅ, ਬੜੇ ਬੜੇ ਸਾਧਨ ਸਤਪੁਰਸ਼ਾਂ ਨੇ ਪ੍ਰਭੂ ਪ੍ਰਾਪਤੀ ਵਾਸਤੇ ਕੀਤੇ। ਫਰੀਦ ਨੂੰ ਕਿਸੇ ਨੇ ਦੱਸਿਆ, ਫਰੀਦਾ ਇਉਂ ਨਹੀਂ ਰੱਬ ਦਾ ਮਿਲਾਪ ਹੋਣਾ, ਹੱਟ ਕਰ ਮਰੇ ਨਾ ਲੇਖੇ ਪਾਵ, ਹੱਟ ਕਰਕੇ ਬੇਕਾਇਦਾ ਸਹੀ ਸਹੀ ਰਸਤਾ ਪ੍ਰਭੂ ਪ੍ਰਾਪਤੀ ਦਾ ਨਾ ਮਿਲਿਆ ਹੋਵੇ, ਇਉਂ ਰੱਬ ਦਾ ਮਿਲਾਪ ਨਹੀਂ ਹੁੰਦਾ। ਠੀਕ ਰਸਤਾ ਮਿਲ ਜਾਏ ਉਹ ਖੇਚਲ ਵੀ ਫਿਰ ਸਫਲੀ ਹੋ ਜਾਂਦੀ ਹੈ। ਤੂੰ ਕਿਸੇ ਮਿਲੇ ਨੂੰ ਮਿਲ, ਕਿਸੇ ਆਰਥ ਲੋਕ ਨੂੰ ਮਿਲ, ਰੱਬ ਦੇ ਪਿਆਰੇ ਨੂੰ ਮਿਲ ਜਿਹਨੂੰ ਰੱਬ ਮਿਲਿਆ ਹੋਵੇ। ਫਿਰ ਫਰੀਦ ਦੀ ਢੂੰਡ ਵਿੱਚ ਲੱਗਿਆ, ਉਦੋਂ ਉਸਨੂੰ ਪਤਾ ਲੱਗੇ ਆਪਣੇ ਆਪ ਨੇ ਰੱਬ ਨੇ ਨਹੀਂ ਮਿਲਣਾ। ਖਵਾਜੇ ਦੀ ਅਜਮੇਰ ਅਰਥ ਲੋਕ ਰਹਿੰਦੇ ਨੇ ਉੱਥੇ ਪਹੁੰਚੇ। ਉੱਥੇ ਪਹੁੰਚ ਕੇ ਆਪਣਾ ਸ਼ੌਕ ਜ਼ਾਹਰ ਕੀਤਾ, ਪ੍ਰਭੂ ਪ੍ਰਾਪਤੀ ਦਾ, ਰੱਬ ਦੇ ਮਿਲਾਪ ਦਾ ਸ਼ੌਕ ਦੱਸਿਆ। ਉਹਨਾਂ ਕਿਹਾ ਹਾਂ ਮਿਲ ਸਕਦਾ। ਸ਼ਾਇਦ ਉੱਥੇ ਉਹਨਾਂ ਦਾ ਉਪਦੇਸ਼ ਹੋਇਆ, ਉਹਨਾਂ ਨੇ ਬਿਰਜੂ ਨੂੰ ਅੰਤਰਮੁਖ ਕਰਨ ਦਾ ਢੰਗ ਦੱਸਿਆ। ਪਹਿਲੇ ਦਿਨ ਹੀ ਉਹ ਸ਼ਾਂਤ ਨਸੀਬ ਹੋਈ ਜੋ 36 ਸਾਲ ਦੀ ਕਠਿਨ ਤਪੱਸਿਆ ਵਿੱਚ ਕਦੇ ਇੱਕ ਛਿਣ ਵੀ ਪ੍ਰਾਪਤ ਨਹੀਂ ਸੀ। ਕਦੇ ਦੱਸਿਆ ਹੈ ਮਹਾਂਪੁਰਖ ਦਾ ਸੰਗ ਜਿਹੜਾ ਹੈ, ਬੇਪੀਰੇ ਪੁਰਸ਼ ਦੀ 100 ਸਾਲ ਦੀ ਰਿਆਸਤ ਦੇ ਨਾਲੋਂ ਇੱਕ ਘੜੀ ਦੀ ਸੰਗਤ ਮਹਾਂਪੁਰਸ਼ ਦੀ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ। ਜਿਉਂ ਉੱਥੇ ਰਹਿ ਕੇ ਸਹੀ ਸਹੀ ਰਸਤਾ ਰੱਬ ਦੀ ਬੰਦਗੀ ਦਾ ਉਸਨੂੰ ਮਿਲ ਗਿਆ। ਸਾਸਿੰਗ ਦੁਨੀਆਂ ਦੇ ਵਿੱਚ ਸਾਰੇ ਕੰਮ ਫਾਰਮੂਲਿਆਂ ਦੁਆਰਾ ਹੁੰਦੇ। ਸਵਾਲ ਨਿਕਲਦੇ ਆ, ਅੱਜ ਕੱਲ੍ਹ ਵਿੱਦਿਆ ਦਾ ਜ਼ਮਾਨਾ, ਹਾਂ ਤਾਂ ਸਵਾਲ ਕੱਢੀਂਦੇ ਹਨ, ਐਵੇਂ ਨਹੀਂ ਨਿਕਲਦੇ ਫਾਰਮੂਲੇ ਤੋਂ ਬਿਨਾਂ। ਅਗਰ ਫਾਰਮੂਲਾ ਮਿਲ ਜਾਏ ਯੁਕਤੀ ਨਾਲ ਸੌਖਾ ਹੀ ਸਵਾਲ ਹੱਲ ਹੋ ਜਾਂਦਾ ਹੈ। ਅਗਰ ਫਾਰਮੂਲਾ ਨਹੀਂ ਮਿਲਿਆ ਖਤਮ, ਚਲੋ ਹੱਲ ਹੀ ਨਹੀਂ ਹੁੰਦਾ। ਆਸਮਾਨ ਦੇ ਵਿੱਚ ਕਿਵੇਂ ਉੱਡਦੇ ਫਿਰਦੇ ਨੇ, ਇਹ ਵੀ ਕੋਈ ਯੁਕਤੀ ਹੈ। ਹੋਰ ਦੁਨੀਆਂ ਦੇ ਕੰਮ ਬਹੁਤ ਸਾਰੇ, ਅੱਜ ਕੱਲ੍ਹ ਮਸ਼ੀਨਰੀ ਦਾ ਜ਼ਮਾਨਾ ਹੈ, ਥਾਂ ਥਾਂ ਯੁਕਤੀਆਂ ਕਿਤਨੇ ਜ਼ਿਆਦਾ ਅਤੇ ਅੱਛੇ ਔਰ ਛੇਤੀ ਹੋਣ ਲੱਗੇ। ਇਸੇ ਤਰ੍ਹਾਂ ਹੀ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ, ਯੁਗਤ ਸੰਨਿਆ ਖਲੰਨਿਆ ਖਵੰਨਿਆ ਪਹਿਨੰਨਿਆ ਵਿੱਚ ਹੋਵੇ, ਸਹੀ ਸਹੀ ਰਸਤਾ ਮਿਲ ਜਾਵੇ। ਗੁਰੂ ਬਾਬੇ ਨੇ ਤਾਂ ਸਾਨੂੰ ਇਹ ਕੁਛ ਦੱਸਿਆ। ਸਹੀਓ ਅੱਜ ਫਰੀਦ ਨੂੰ ਠੀਕ ਠੀਕ ਰਸਤਾ ਹੱਥ ਆ ਗਿਆ। ਪਹਿਲੇ ਦਿਨ ਹੀ ਉਹ ਸ਼ਾਂਤੀ ਨਸੀਬ ਹੋਈ ਜਿਹੜੀ 36 ਸਾਲ ਦੀ ਕਠਿਨ ਤਪੱਸਿਆ ਵਿੱਚ ਕਦੇ ਵੀ ਨਹੀਂ ਸੀ ਪ੍ਰਾਪਤ। ਹੁਣ ਸੇਵਾ ਕਰਨ ਲੱਗ ਪਿਆ ਉਹਨਾਂ ਮਹਾਂਪੁਰਖਾਂ ਦੀ। ਜਿੱਥੋਂ ਕੋਈ ਵਸਤੂ ਹਾਸਲ ਕਰਨੀ ਹੋਵੇ ਸੇਵਾ ਤੇ ਮਿਲਿਆ ਕਰਦੀ, ਪਰ ਉਹਦੀ ਪ੍ਰਸੰਨਤਾ ਨਾਲ ਹੀ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ। ਜੇ ਕੋਈ ਜਾਂਦਾ ਜਾਂਦਾ ਕਹੇ ਵੀ ਮੈਨੂੰ ਰੱਬ ਦਾ ਮਿਲਾਪ ਕਰ ਦਿਉ, ਐਡੀ ਜਲਦੀ ਕੋਈ ਨਹੀਂ ਕਰਾਇਆ ਨਾ ਹੋ ਹੀ ਸਕੇ। ਮਾਮੂਲੀ ਗੱਲਾਂ ਨਹੀਂ ਐਡੀ ਜਲਦੀ ਹੁੰਦੀਆਂ, ਇਹ ਤਾਂ ਬਹੁਤ ਵੱਡੀ, ਸਭ ਤੋਂ ਵੱਡੀ ਚੀਜ਼ ਤਾਂ ਇਹ। ਇਸ ਕਰਕੇ ਆਓ ਸੇਵਾ ਕਰਨ ਲੱਗ ਪਿਆ ਔਰ ਭਜਨ ਦੋਵੇਂ ਗੱਲਾਂ ਕਰਨ ਲੱਗ ਪਿਆ। ਸੇਵਾ ਜਿਹੜੀ ਹੈ ਮਨ ਨੂੰ ਸ਼ੁੱਧ ਕਰਦੀ ਹੈ ਔਰ ਭਜਨ ਜਿਹੜਾ ਹੈ ਮਨ ਨੂੰ ਇਕਾਗਰ ਕਰਦਾ ਹੈ। ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਹੀ ਅੰਦਰ ਜਿਹੜੀ ਛੁਪੀ ਹੋਈ ਵਸਤੂ ਹੈ ਉਸਦੀ ਪ੍ਰਾਪਤੀ ਹੁੰਦੀ। ਬਿਨ ਸ਼ਬਦ ਅੰਤਰ ਅੰਧੇਰਾ, ਨਾ ਵਸਤ ਲਹੇ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਲਬੇ ਨਾਹੀ, ਗੁਰਪੂਰੇ ਭਾਗ ਮਿਲਾਵਣੇ। ਇਸ ਤਰੀਕੇ ਸਿਰ ਵਾਹਿਗੁਰੂ ਅੰਦਰ ਹੀ ਹੈ, ਪਰ ਉਹਦੀ ਚਾਬੀ ਉਹਨਾਂ ਦੇ ਹੱਥ ਹੈ ਜਿਹਨਾਂ ਨੇ ਉਸਨੂੰ ਪ੍ਰਾਪਤ ਕੀਤਾ। ਇਸ ਤਰੀਕੇ ਸਿਰ ਫਰੀਦ ਨੂੰ ਦੋ ਗੱਲਾਂ, ਉਹਨਾਂ ਮਹਾਂਪੁਰਖਾਂ ਦੀ ਪੂਰੀ ਪੂਰੀ ਪ੍ਰਸੰਨਤਾ ਵਾਸਤੇ ਸੇਵਾ ਕਰਨੀ ਆਰੰਭ ਕਰ ਦਿੱਤੀ, ਔਰ ਜੋ ਸਿਮਰਨ ਭਜਨ ਦੀ ਯੁਕਤੀ ਮਿਲੀ ਸੀ ਉਸ ਦੁਆਰਾ ਆਪਣੇ ਮਨ ਨੂੰ ਇਕਾਗਰ ਕਰਨ ਦਾ ਨਿੱਤਾ ਪ੍ਰਤੀ ਅਭਿਆਸ ਬਣਾ ਦਿੱਤਾ। ਇਹ ਦੋ ਹੀ ਚੀਜ਼ਾਂ ਹਨ ਜਿਹੜੀਆਂ ਪਰਮੇਸ਼ਰ ਨੂੰ ਮਿਲਾਉਣ ਦਾ ਸੌਖਾ ਸਾਧਨ ਹਨ। हो जावे मरीज तब जाके पूरे तरीके से गुरु की सेवा करके पूरी प्रसन्नता हासिल करके सब फलां दी प्राप्ति हो जाती है। मुर्दा होए मरीद ना गल नहीं हो, मुर्दा यानी मरीद मुर्दे भी नहीं हो जावे फिर जाके ते ओ पूरी प्रसन्नता गुरु परमेश्वर दी हासिल करके अपने जन नु पूरा पूरा सफला करता है। ਯੂੰ ਭਾਈ ਗੁਰਦਾਸ ਦੱਸਦੇ ਹਨ
ਮੁਰਦਾ ਹੋਏ ਨਾ ਮੁਰੀਦ ਗੱਲੀ
ਭਾਈ ਗੁਰਦਾਸ ਦੱਸਦੇ ਨੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣ ਸਬਰ ਸ਼ੁਕਰ ਸ਼ਹੀਦ ਭਰਮ ਪੌਖ ਹੋਵਣ ਬੋਲਾ ਮੁੱਲ ਖਰੀਦ ਕਾਰੇ ਜੋਗਣ ਨਾ ਭੁੱਖ ਨਾ ਨੀਂਦ ਨਾ ਖਾਣਾ ਸੋਵਣ ਭੁੱਖੇ ਦੀ ਤਾਗੀਦ ਪਗਮਲ ਸੋਵਣ ਇਤਿਹਾਸ ਮੁਰਦੇ ਦੀ ਨਿਆਈ ਹੋ ਕੇ ਜਿੰਨਾ ਸੇਵਾ ਕੀਤੀ ਓਨਾ ਹੀ ਪੂਰੀ ਪੂਰੀ ਸਫਲਤਾ ਪ੍ਰਾਪਤ ਕੀਤੀ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣ ਸਬਰ ਸ਼ੁਕਰ ਸ਼ਹੀਦ ਭਰਮ ਭਾਉ ਖੋਵਣਾ ਸਬਰ ਤੇ ਸ਼ੁਕਰ ਰੂਮ ਦੇ ਬਾਦਸ਼ਾਹ ਨੂੰ ਬੰਦਗੀ ਕਰਨ ਦਾ ਸ਼ੌਕ ਲੱਗਿਆ ਕਿਸੇ ਨੇ ਉਸਨੂੰ ਰਮਜ ਮਾਰੀ ਜਿੰਨੀ ਦੇਰ ਤੱਕ ਸਬਰ ਤੇ ਸ਼ੁਕਰ ਨਹੀਂ ਧਾਰਨ ਕਰਦਾ ਬੰਦਗੀ ਰੱਬ ਦੀ ਦਰਗਾਹ ਵਿੱਚ ਕਬੂਲ ਨਹੀਂ ਪੈਂਦੀ ਉਸਨੇ ਇਸਦੇ ਮਹਿਨੇ ਪੁੱਛਣੇ ਸ਼ੁਰੂ ਕਰ ਦਿੱਤੇ ਉਲਮਾਵਾਂ ਪਾਸੋਂ ਪਰ ਤਸੱਲੀ ਬਖਸ਼ ਉਸਦਾ ਮਤਲਬ ਨਹੀਂ ਹੱਲ ਹੁੰਦਾ ਕਿਸੇ ਨੇ ਦੱਸਿਆ ਦਿੱਲੀ ਦੀ ਜੇਲ੍ਹ ਵਿੱਚ ਸਰਮਦ ਨਾਮ ਕਰਕੇ ਫਕੀਰ ਹੈ ਉੱਥੋਂ ਤੈਨੂੰ ਇਸਦਾ ਮਤਲਬ ਅੱਛੀ ਤਰ੍ਹਾਂ ਹੱਲ ਹੋਏਗਾ ਸਰਮਦ ਕੌਣ ਸੀ ਦਿੱਲੀ ਦੇ ਇੱਕ ਚੰਗੇ ਇਸਲਾਮ ਦੇ ਰੱਜੇ ਪੁੱਜੇ ਘਰਾਣੇ ਦਾ ਲੜਕਾ, ਮਾਤਾ ਪਿਤਾ ਚੜ੍ਹਾਈ ਕਰ ਗਏ, ਧਨ ਪਦਾਰਥ ਬਹੁਤ ਸੀ, ਉਸਦੀ ਜ਼ਿੰਦਗੀ ਦਾ ਰਾਹ ਫਕੀਰਾਂ ਦੀ ਸੋਭਤ ਵਿੱਚ ਹੋ ਗਿਆ। ਇਨਸਾਨ ਨੂੰ ਜਿਹੋ ਜਿਹੀ ਸੰਗਤ ਮਿਲਦੀ ਹੈ ਵੈਸੇ ਹੀ ਬੰਦਾ ਚਲਿਆ ਜਾਂਦਾ, ਉਹ ਅਜੇ ਅਸਰ ਇਸਦੇ ਮਨ ਤੇ ਪੈਂਦਾ। ਜਿਸ ਨੂੰ ਕੋਈ ਸੰਗਤ ਮਿਲ ਜਾਏ ਚੜ੍ਹਦੀ ਉਮਰ ਵਿੱਚ ਇਹਦੀ ਜ਼ਿੰਦਗੀ ਬਰਬਾਦ ਹੋ ਜਾਂਦੀ, ਜੇ ਸਤਸੰਗ ਮਿਲ ਜਾਏ ਇਹਦੀ ਜ਼ਿੰਦਗੀ ਨਹੀਂ ਬਲਕਿ ਦੋਨੋਂ ਜਹਾਨ ਸਵਰ ਜਾਂਦੇ। ਫਕੀਰਾਂ ਦੀ ਸੋਭਤ ਵੱਡੇ ਭਾਗਾਂ ਕਰੇ ਮੁਯਸਰ ਹੋਈ, ਉਹਨਾਂ ਦੀ ਸੋਭਤ ਕਰਦਾ 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 ਇਹ ਵੀ ਆਰਫ ਲੋਕ ਬਣ ਗਏ। ਬਿਰਤੀ ਚੜ ਗਈ ਦਿੱਲੀ ਦੇ ਚੌਂਕ ਵਿੱਚ, ਦਿਗੰਬਰ ਦਿਸ਼ਾ ਸਰੀਰ ਤੇ ਬਸਤਰ ਕੋਈ ਨਹੀਂ, ਬਿਰਤੀ ਆਨੰਦ ਦੇ ਸਾਗਰ ਵਾਹਿਗੁਰੂ ਦੇ ਵਿੱਚ ਜਿਵਲੀਨ ਹੈ, ਖੱਟੀ ਕਰਸ ਬਿਰਤੀ ਚੁੰਮਦੀ। ਇਹੋ ਜਿਹੇ ਪੁਰਸ਼ ਜਿਹੜੇ ਹਨ ਸ਼ਰਧ ਉੱਤੇ ਵਿਚਰਦੇ ਹੀ ਹਨ। ਔਰੰਗਜ਼ੇਬ ਦੀ ਹਕੂਮਤ ਸੀ ਉਹਨਾਂ ਦਿਨਾਂ ਦੇ ਵਿੱਚ, ਸਵਯੰ ਦਾਰਾ ਸ਼ਿਕੋਹ ਔਰੰਗਜ਼ੇਬ ਦਾ ਇੱਕ ਭਰਾ ਸੀ, ਉਹ ਵੀ ਫਕੀਰ ਦੋਸਤ ਸੀ, ਹਜ਼ਰਤ ਮੀਆਂ ਮੀਰ ਦਾ ਉਮਰੀਦ ਸੀ, ਆਰਫ ਲੋਕ ਸੀ। ਉਸਨੂੰ ਔਰੰਗਜ਼ੇਬ ਮਰਵਾਉਣਾ ਚਾਹੁੰਦਾ ਸੀ, ਇਹ ਕਹਿੰਦਾ ਹੁੰਦਾ ਸਰਮਤ ਉਸਨੂੰ ਵੀ ਉਸਨੂੰ ਸੱਚੀ ਪਾਤਸ਼ਾਹੀ ਦੇ ਦਿੱਤੀ ਹੋਈ ਹੈ। ਸੰਸੇ ਵਾਲੀ ਗੱਲ ਵੀ ਕੀ ਹੈ ਸਾਥੀ, ਜਿਹੜੇ ਪ੍ਰਭੂ ਦੇ ਵਿੱਚ ਅਭੇਦ ਹੋ ਗਏ ਉਹਨਾਂ ਨੂੰ ਸੱਚੀ ਪਾਤਸ਼ਾਹੀ ਮਿਲ ਗਈ ਹੈ, ਹੋਰ ਪਾਤਸ਼ਾਹੀਆਂ ਪੂਰੀਆਂ ਨਾਮ ਰੱਤੇ ਪਾਤਸ਼ਾਹ ਵਿਸ਼ਨੂੰ ਬਖਸ਼ੇ ਸ਼ਿਵਸਲਾ ਨਾਨਕ ਪਾਤਸ਼ਾਹੀ ਪਾਤਸ਼ਾਹੀ ਦੋ ਜਹਾਨਾਂ ਦੀ ਤੇਰੀ ਦਰਗਾਹ ਮੰਗਣ ਵਾਲੇ ਦੀ। ਹਜ਼ਰਤ ਈਸਾ ਕਹਿੰਦਾ ਹਰ ਇਨਸਾਨ ਦੇ ਅੰਦਰ ਸੱਚੀ ਪਾਤਸ਼ਾਹੀ ਛੁੱਪੀ ਹੋਈ ਹੈ, ਜਿਸਨੇ ਭਜਨ ਕਰਕੇ ਉਸਨੂੰ ਪ੍ਰਾਪਤ ਕਰ ਲਿਆ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਗਿਆ। ਉਹ ਬਾਦਸ਼ਾਹੀਆਂ ਝੂਠੀਆਂ ਨੂੰ ਚਾਰ ਦਿਨ ਹੋ ਕੇ ਖਤਮ ਹੋ ਜਾਂਦੀਆਂ। ਸਵਰਗ ਦਾ ਰਾਜ ਇੰਦਰ ਦਾ ਰਾਜ ਯਾਨੀ ਸਵਰਗ ਲੋਕ ਦਾ ਰਾਜ ਉਹ ਵੀ ਖਤਮ ਹੋ ਜਾਂਦਾ। ਕਿਸੇ ਮੌਕੇ ਸ੍ਰੀ ਰਾਮ ਚੰਦਰ ਜੀ ਅਯੁੱਧਿਆ ਦੇ ਰਾਜਾ ਵੀ ਸਨ, ਵਿਸ਼ਨੂੰ ਦਾ 14 ਕਿਲਾ ਅਵਤਾਰ ਵੀ ਮੰਨੇ ਹਨ, ਉਹਨਾਂ ਦਾ ਦਰਬਾਰ ਲੱਗਿਆ। ਵਜ਼ੀਰ ਮਸ਼ੀਰ ਅਹਿਲਕਾਰ ਤਾਂ ਰਾਜਿਆਂ ਦੇ ਦਰਬਾਰ ਵਿੱਚ ਹੁੰਦੇ ਹੀ ਹਨ, ਲੇਕਿਨ ਇਹ ਚੂੰਕਿ ਵਿਸ਼ਨੂੰ ਦਾ ਅਵਤਾਰ ਸੀ ਇਸ ਕਰਕੇ ਰਿਸ਼ੀ ਮੁਨੀ ਮਹਾਤਮਾ ਵੀ ਬੈਠੇ ਹੋਏ। ਇਹਨਾਂ ਨੂੰ ਹੱਸਦੇ ਨੂੰ ਦੇਖ ਕੇ ਇਹਨਾਂ ਦੇ ਗੁਰੂ ਵਸ਼ਿਸ਼ਠ ਜੀ ਪੁੱਛਣ ਲੱਗੇ, ਰਾਮ ਜੀ ਆਪ ਕਿਉਂ ਹੱਸਦੇ ਹੋ? ਇਹ ਸੁਣ ਕੇ ਕਹਿਣ ਲੱਗੇ, ਇੱਕ ਕੀੜਾ ਹੈ ਜਿਸ ਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਹਨ, ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਪਰ ਗਿਰ ਜਾਂਦਾ, ਫਿਰ ਕੋਸ਼ਿਸ਼ ਕਰਦਾ ਫਿਰ ਗਿਰ ਜਾਂਦਾ, ਮੈਂ ਇਹਨੂੰ ਵੇਖ ਕੇ ਹੱਸਦਾ। ਇਹ ਸੁਣ ਕੇ ਕਹਿਣ ਲੱਗੇ, ਵਿਚਾਰੀ ਨੇ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਹਨ, ਤਾਕਤ ਨਹੀਂ ਹੈ, ਚੜ੍ਹਨ ਦੀ ਕੋਸ਼ਿਸ਼ ਕਰਦਾ ਚੜ੍ਹੇ ਕਿਵੇਂ ਗਿਰ ਜਾਂਦਾ, ਹੱਸਣ ਦਾ ਕੀ ਕਾਰਨ? ਕਹਿਣਗੇ ਮਹਾਰਾਜ ਹੱਸਣ ਦਾ ਕਾਰਨ ਤਾਂ ਇਹ ਹੈ, ਇਹ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ, ਹੁਣ ਟੁੱਟੀਆਂ ਟੰਗਾਂ ਵਾਲਾ ਕੀੜਾ ਬਣਿਆ, ਕਿਸੇ ਵਿਨਾਸ਼ੀ ਸੁੱਖ ਨੂੰ ਪ੍ਰਾਪਤ ਨਾ ਹੋਇਆ, ਸੋ ਸਵਰਗ ਤੋਂ ਵੀ ਗਿਰਨਾ ਪੈਂਦਾ ਹੈ, ਇਹ ਝੂਠੇ ਰਾਜ ਵੀ ਵਿਨਾਸ਼ ਹੋ ਜਾਂਦੇ। ਸੱਚਾ ਰਾਜ ਸੱਚੀ ਪਾਤਸ਼ਾਹੀ ਦਾ ਉਹ ਹੈ ਜਿਸਨੂੰ ਪਾ ਕੇ ਫਿਰ ਗਿਰਨਾ ਨਹੀਂ ਹੁੰਦਾ, ਨਾ ਕੋਈ ਇੱਛਾ ਚਿੱਤ ਵਿੱਚ ਹੋਰ ਰਹਿ ਜਾਂਦੀ ਹੈ, ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਨਹੀਂ। ਜਿਸ ਦੀ ਬਾਬਤੀ ਕਬੀਰ ਜੀ ਨੇ ਕਿਹਾ, ਕਹਿਤ ਕਬੀਰ ਚੜ੍ਹੇ ਉਗੜ ਉੱਪਰ, ਦਾਸ ਕਬੀਰ ਚੜ੍ਹੇ ਉਗੜ ਉੱਪਰ ਰਾਜ ਲਿਓ ਅਵਿਨਾਸ਼ੀ, ਅਵਿਨਾਸ਼ੀ ਰਾਜ ਹਰ ਇਨਸਾਨ ਦੇ ਅੰਦਰ ਹੈ, ਜਿਸਨੇ ਉਸਨੂੰ ਪ੍ਰਾਪਤ ਕਰ ਲਿਆ ਉਹ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ। ਇਉਂ ਇਹ ਬਚਨ ਸਰਮਦ ਕਹਿੰਦਾ ਹੁੰਦਾ ਸੀ। ਸਰਮਦ ਦੇ ਪ੍ਰਭਾ ਫਕੀਰ ਸੀ, ਔਰੰਗਜ਼ੇਬ ਦੇ ਦਿਲ ਵਿੱਚ ਜਦੋਂ ਇਹ ਸਮਾਈ ਸੀ, ਮੇਰੀ ਅੱਜ ਹਿੰਦੁਸਤਾਨ ਵਿੱਚ ਚੱਕਰਵਰਤੀ ਹਕੂਮਤ, ਦੁਨੀਆ ਯਾਨੀ ਹਿੰਦੁਸਤਾਨ ਵਿੱਚ ਦੋ ਧਰਮ ਚੱਲਦੇ ਹਨ, ਇੱਕ ਇਸਲਾਮ ਇੱਕ ਹਿੰਦੂ, ਅਗਰ ਮੈਂ ਇੱਕ ਕਰਦਿਆਂ ਸ਼ਾਇਦ ਮੇਰੇ ਵਾਸਤੇ ਬਿਸ਼ਤਾਂ ਦੇ ਦਰਵਾਜ਼ੇ ਖੁੱਲ ਜਾਣ। ਉਸਨੇ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕੀਤੀਆਂ, ਪਰ ਅੱਜ ਜਾਮਾ ਮਸਜਿਦ ਵਿੱਚ ਜੁਮੇ ਦਾ ਦਿਨ ਸੀ, ਨਮਾਜ਼ ਪੜ੍ਹਨ ਵਾਸਤੇ ਹਾਥੀ ਦੇ ਅਹੁਦੇ ਵਿੱਚ ਕੁਛ ਕਾਜ਼ੀ ਮੁੱਲਾ ਨਾਲ ਸਨ ਜਾ ਰਿਹਾ ਸੀ। ਸਰਮਦ ਫਕੀਰ ਦਿਗੰਬਰ ਖੜਾ ਸੀ, ਸਰੀਰ ਤੇ ਕੋਈ ਬਸਤਰ ਨਹੀਂ ਸੀ, ਲੇਕਿਨ ਬਿਰਤੀ ਆਨੰਦ ਦੇ ਸਾਗਰ ਪਰਮੇਸ਼ਰ ਦੇ ਵਿੱਚ ਲੱਗੀ ਹੋਈ ਸੀ। ਸੋ ਕਾਜ਼ੀ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਤੁਸੀਂ ਤਮਾਮ ਹਿੰਦੁਸਤਾਨ ਭਰ ਵਿੱਚ ਇੱਕੋ ਇਸਲਾਮ ਫੈਲਾਉਣਾ ਚਾਹੁੰਦੇ ਹੋ, ਪਰ ਆਪਣੇ ਘਰ ਨੂੰ ਤਾਂ ਪਹਿਲੇ ਸਵਾਰ ਲਓ। ਇਸਲਾਮ ਦਾ ਫਕੀਰ ਐਸ਼ਰਾ ਤੋਂ ਉੱਠ ਚੱਲਦਾ, ਇਹਨੂੰ ਕਹੋ ਸਰੀਰ ਤੇ ਕੋਈ ਬਸਤਰ ਪਏ ਨੇ, ਸਿਰ ਤੇ ਕੋਈ ਖੁੱਲ੍ਹਾ ਪਗੜੀ ਜਾਂ ਟੋਪੀ ਪਏ ਨੇ। ਸੋ ਹਾਥੀ ਕੋਲ ਖੜਾ ਕੇ ਕਹਿਣ ਲੱਗਾ ਔਰੰਗਜ਼ੇਬ ਸਰਮਦ ਨੂੰ, ਕਹਿਣ ਲੱਗਾ ਫਕੀਰ ਸਾਈਂ ਸ਼ਰਾ ਇਜਾਜ਼ਤ ਨਹੀਂ ਦਿੰਦੀ, ਸਿਰ ਤੋਂ ਕੋਈ ਖੁੱਲ੍ਹਾ ਜਾਂ ਟੋਪੀ ਜਾਂ ਪਗੜੀ ਰੱਖੋ, ਤਨ ਤੇ ਵੀ ਕੋਈ ਬਸਤਰ ਜ਼ਰੂਰ ਪਹਿਨਣਾ ਚਾਹੀਦਾ। ਇਹ ਬਚਨ ਸੁਣ ਕੇ ਫਕੀਰ ਬੇਪਰਵਾਹ, ਜਿਸ ਨੂੰ ਪੜੇ ਪਾਤਸ਼ਾਹ ਦੀ ਕੋਈ ਪਰਵਾਹ ਨਹੀਂ ਹੁੰਦੀ, ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਣਾ, ਪਰਵਾਹ ਨਹੀਂ ਕਿਸੇ ਕਰੀ ਬਹੁਤ ਸੱਚੇ ਨੇ। ਇਉਂ ਕਹਿਣ ਲੱਗਾ ਕਿ ਅੰਧਾ ਹੈ ਤੈਨੂੰ ਨਜ਼ਰ ਨਹੀਂ ਆਉਂਦਾ। ਜਿਨ੍ਹਾਂ ਨੇ ਆਪਣੀਆਂ ਖਾਹਿਸ਼ਾਂ ਜ਼ਿਹਰ ਕੀਤੀਆਂ ਹਨ, ਭਾਵੇਂ ਮਖਮਲ ਅਤਰ ਪਹਿਨ ਲੈਣ, ਫਿਰ ਵੀ ਖਾਕ ਨਸ਼ੀਨੀ ਹਨ। ਭਾਵੇਂ ਸਰੀਰ ਤੇ ਕੋਈ ਬਸਤਰ ਨਾ ਪਹਿਨਣ, ਫਿਰ ਵੀ ਉਹ ਹਰ ਹਾਲਤ ਵਿੱਚ ਆਨੰਦੀ ਹਨ। ਉਹਨਾਂ ਨੇ ਕਿਉਂਕਿ ਸਾਰੀਆਂ ਖਾਹਿਸ਼ਾਂ ਨੂੰ ਜ਼ਿਹਰ ਕੀਤਾ। ਦੂਸਰੇ ਸਿਰ ਤੇ, ਮੇਰੇ ਸਿਰ ਤੇ ਖੁਲਾ ਹੈ ਚਾਰ ਰੰਗ ਦਾ, ਫਾਰਸੀ ਵਿੱਚ ਉਸਨੇ ਕਿਹਾ, ਸਰਬਹਨਾ ਨੇ ਇਸ਼ਤਮ ਧਾਰਮ ਖੁਲਾ ਚਾਰ ਤਰਕ, ਤਰਕ ਦੁਨੀਆ, ਤਰਕ ਖੁਬਾ, ਤਰਕ ਮੌਲਾ, ਤਰਕ ਤਰਕ। ਮੇਰਾ ਸਿਰ ਰੰਗਾ ਨਹੀਂ ਹੈ, ਚਾਰ ਰੰਗਾ ਖੁਲਾ ਮੇਰੇ ਸਿਰ ਤੇ ਹੈ। ਪੁੱਛਣ ਲੱਗਾ ਔਰੰਗਜ਼ੇਬ, ਉਹ ਕਿਹੜੇ ਕਿਹੜੇ ਰੰਗ? ਤਰਕ ਦੁਨੀਆ, ਤਰਕ ਖੁਬਾ, ਤਰਕ ਮੌਲਾ, ਤਰਕ ਤਰਕ। ਦੁਨੀਆਂ ਦੀ ਤਮਾਮ ਖਾਹਿਸ਼ਾਂ ਤਿਆਗ ਕੀਤੀਆਂ ਨੇ, ਇਹ ਪਹਿਲਾ ਰੰਗ ਹੈ ਮੇਰੇ ਖੁਲਾ ਦਾ। ਫਿਰ ਆਖਵਤ ਪਰਲੋਕ ਸੁੱਖ ਸਵਰਗ ਰਾਜ ਆਦਿ ਇੱਛਾ ਵੀ ਮੈਂ ਤਿਆਗੀ ਨਾਸ਼ਵੰਤ ਜਾਣ ਕੇ। ਤੀਜਾ ਰੰਗ ਹੈ, ਤੀਜਾ ਤਰਕ ਮੌਲਾ, ਜਿਹਨੂੰ ਅੰਤਰਾਤਮਿਕ ਪ੍ਰਭੂ ਦਾ ਸਾਖਿਆਤ ਹੋਇਆ ਹੈ, ਉਹ ਸਾਕਾਰ ਬ੍ਰਹਮ ਦੇ ਮਿਲਾਪ ਦੀ ਇੱਛਾ ਨਹੀਂ ਰੱਖਦੇ। ਤਰਕ ਮੌਲਾ, ਉਹ ਵੀ ਮੈਂ ਇੱਛਾ ਤਿਆਗ ਦਿੱਤੀ। ਫਿਰ ਤਰਕ ਤਰਕ, ਤਿਆਗ ਦਾ ਤਿਆਗ ਕੀਤਾ। ਤਿੰਨ ਕਿਸਮ ਦੀ ਖੁਦੀ ਹੈ, ਤਾਮਸੀ, ਰਾਜਸੀ, ਸ਼ਾਂਤੀ। ਹਾਂ, ਇਸਨੂੰ ਮੈਂ ਤਿਆਗ ਕੇ ਆਪਣੇ ਆਪੇ ਵਿੱਚ ਅਸਤਿਤਵ ਆਨੰਦ ਦਾ ਸਾਗਰ ਹੈ, ਜਿਸ ਦੀ ਵਾਪਸੀ ਗੁਰੂ ਜੀ ਨੇ ਕਿਹਾ, ਖੁਦੀ ਮਿੱਟੀ ਤਪ ਸੁਖ ਭਏ ਮੰਗਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਯੋਗ। ਇਉਂ ਕਹਿਣ ਲੱਗਾ, ਇਹ ਚਾਰ ਰੰਗਾ ਕੁਲਾ ਮੇਰੇ ਸਿਰ ਤੇ, ਉਹ ਸਰਮਤ। ਸੋ ਉਹਦੇ ਪਾਸ ਵੀ ਦਾਰਾ ਸ਼ਿਕੋ ਆਉਂਦਾ ਹੁੰਦਾ ਸੀ। ਦਾਰਾ ਸ਼ਿਕੋ ਨੂੰ ਕਹਿੰਦਾ ਹੁੰਦਾ ਸੀ ਵੀ ਕਿਸ ਨੂੰ ਸੱਚੀ ਬਾਦਸ਼ਾਹ ਦੇ ਦਿੱਤੀ ਹੋਈ ਹੈ, ਪਰ ਔਰੰਗਜ਼ੇਬ ਕਹਿੰਦਾ ਸੀ ਦਾਰਾ ਸ਼ਿਕੋ ਨੂੰ ਕਿ ਮੈਂ ਮਰਵਾ ਦਿੱਤਾ। ਅਖੀਰ ਉਹ ਮਰਵਾ ਦਿੱਤਾ। ਇੱਕ ਦਿਨ ਆ ਕੇ ਕਹਿਣ ਲੱਗਾ ਫਕੀਰ ਸਾਈਂ, ਕਹਿੰਦਾ ਸੀ ਦਾਰਾ ਸ਼ਿਕੋ ਨੂੰ ਸੱਚੀ ਬਾਦਸ਼ਾਹ ਦੇ ਦਿੱਤੀ, ਉਹ ਮਰਵਾ ਦਿੱਤਾ ਗਿਆ। ਕਹਿਣ ਲੱਗਾ ਫਕੀਰ, ਕਹਿੰਦਾ ਉਹ ਮਰਿਆ ਨਹੀਂ ਹੈ, ਉਸਨੂੰ ਅਮਰ ਅਵਸਥਾ ਪ੍ਰਾਪਤ ਹੋਈ ਹੈ। ਫਕੀਰ ਮਰ ਕੇ ਹੀ ਅਮਰ ਬੰਦੇ ਹੁੰਦੇ ਹਨ, ਤਮਾਮ ਦੁਨੀਆਂ ਮਰਦੀ ਹੈ, ਲੇਕਿਨ ਫਕੀਰ ਨਹੀਂ ਮਰਦਾ ਹੁੰਦਾ। ਇਸ ਕਰਕੇ ਉਸਨੂੰ ਅਮਰ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਵਾਸਤੇ ਉਹਨੂੰ ਸੱਚੀ ਬਾਦਸ਼ਾਹੀ ਦੇ ਦਿੱਤੇ, ਤੂੰ ਤਾਂ ਫੰਗੀ ਹੈ, ਇਹ ਲਫ਼ਜ਼ ਉਸਨੇ ਬੇਪਰਵਾਹੀ ਵਿੱਚ ਕਹੇ। ਰਾਤ ਦੇ ਵੇਲੇ ਕੀ ਦੇਖਦਾ ਹੈ ਔਰੰਗਜ਼ੇਬ ਵਿੱਚ, ਦਾਰਾ ਸ਼ਿਕੋ ਦੇ ਸਿਰ ਤੇ ਛਤਰ ਚੱਲੇ ਹੈ ਔਰ ਆਪਣੇ ਆਪ ਨੂੰ ਭੰਗੀ ਦੀ ਸ਼ਕਲ ਵੀ ਦੇਖਦਾ ਹੈ। ਸਿਰ ਤੇ ਗੰਦੇ ਦੀ ਟੋਕਰੀ ਹੈ, ਮੀਂਹ ਪੈਂਦਾ, ਗੰਦਾ ਸਾਰਾ ਮੂੰਹ 'ਚ ਪੈਂਦਾ ਕੱਪੜੇ 'ਤੇ, ਇਹੀ ਸ਼ਕਲ। ਯਾਨੀ ਇਹੋ ਜਿਹਾ ਸੁਪਨ ਜਦੋਂ ਆਇਆ, ਚਾਹੀਦਾ ਤਾਂ ਸੀ ਸੁਖਿਵਾ ਮੰਗਦਾ, ਲੇਕਿਨ ਮੂਰਤਾ ਦਾ ਕੀ ਇਲਾਜ ਹੈ? ਹੁਕਮ ਕਰ ਦਿੱਤਾ ਦਾਰਾ ਸ਼ਿਕੋ ਨੂੰ ਜੇਲ੍ਹ ਵਿੱਚ ਨਾ, ਇਸ ਸਰਮਦ ਨੂੰ ਜੇਲ੍ਹ ਵਿੱਚ ਛੱਡ ਦਿੱਤਾ। ਹੱਥਾਂ ਨੂੰ ਥਾੜੀਆਂ, ਪੈਰਾਂ ਨੂੰ ਬੇੜੀਆਂ, ਇੱਕ ਛਟਾਂਗ ਰੋਜ਼ ਦਾ ਲੂਣ, ਇੱਕ ਪਿਆਲਾ ਪਾਣੀ ਦਾ, ਅੱਠ ਪੈਰ ਵਿੱਚ 100 ਕੋਟਲੇ ਦੀ ਨੰਗੀ ਪਿੱਟਦੇ ਰਹੇ। ਇਹ ਸਜ਼ਾ ਦਿੱਤੀ ਗਈ। ਰੂਮ ਦੇ ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ, ਸਬਰ ਸ਼ੁਕਰ ਦੇ ਮੈਨੂੰ ਪੁੱਛਣਾ ਚਾਹੁੰਦਾ ਸੀ, ਉਹ ਪਰ ਤਸੱਲੀ ਵਕਤ ਜਵਾਬ ਨਹੀਂ ਸੀ ਮਿਲਦਾ। ਕਿਸੇ ਨੇ ਕਿਹਾ, ਔਰੰਗਜ਼ੇਬ ਦੀ ਜੇਲ੍ਹ ਵਿੱਚ ਸਮਦ ਨਾਮ ਕਰਕੇ ਫਕੀਰ ਹੈ, ਇਸ ਦੇ ਮਿਹਨੇ ਤੈਨੂੰ ਉੱਥੋਂ ਪਤਾ ਲੱਗੇਗਾ। ਉੱਥੇ ਆਇਆ, ਉਸਨੇ ਔਰੰਗਜ਼ੇਬ ਨੂੰ ਸੁਨੇਹਾ ਦਿੱਤਾ, ਵਕੀਲ ਭੇਜਿਆ ਆਪਣਾ, ਵੀ ਇਸਨੂੰ ਫਕੀਰ ਸਾਈਂ ਸਰਮਦ ਨੂੰ ਮਿਲਾ ਦਿੱਤਾ ਜਾਵੇ। ਉਸਨੇ ਦਰੋਗਾ ਜੇਲ੍ਹ ਨੂੰ ਆਰਡਰ ਕਰ ਦਿੱਤਾ ਵੀ ਇਸਨੂੰ ਮਿਲਾ ਦੇ। ਸਰਮਦ ਨੂੰ ਮਿਲਾਇਆ ਗਿਆ, ਹੱਥ ਨੂੰ ਥੋੜੀਆਂ, ਪੈਰਾਂ ਨੂੰ ਬੇੜੀਆਂ, ਮਸਤ ਵੀ ਚੁੰਮ ਰਹੇ। ਉਸਨੂੰ ਜਾ ਕੇ ਕਹਿਣ ਲੱਗਾ, ਬਾਦਸ਼ਾਹ ਰੂਮ ਦਾ ਵਕੀਲ, ਮੈਨੂੰ ਬਾਦਸ਼ਾਹ ਰੂਮ ਨੇ ਭੇਜਿਆ ਹੈ ਸਬਰ ਔਰ ਸ਼ੁਕਰ ਦੇ ਮੈਨੂੰ ਪੁੱਛਣ ਵਾਸਤੇ। ਇਹ ਵਚਨ ਸੁਣ ਕੇ ਕਹਿਣ ਲੱਗਾ, ਅੱਛਾ, ਕੱਲ੍ਹ ਦੁਪਹਿਰ ਦੇ ਵਕਤ ਇੱਕ ਮਸ਼ਕ ਪਾਣੀ ਦੀ ਔਰ 2.5 ਗਜ਼ ਕੋਰਾ ਕੱਪੜਾ ਲਿਆਣੀ, ਤੈਨੂੰ ਇਹਦੇ ਮੈਨੇ ਪਤਾ ਲੱਗ ਜਾਏਗਾ। ਸੋ ਦੂਜੇ ਦਿਨ ਐਸਾ ਹੀ ਕੀਤਾ, ਲੈ ਕੇ ਹਾਜ਼ਰ ਹੋ ਗਿਆ। ਉਸਨੇ ਕਿਹਾ, ਮੇਰੇ ਸਰੀਰ 'ਤੇ ਮਸ਼ਕ ਪਾਣੀ ਦੀ ਡੋਲ ਦੋ। ਇਹਨੇ ਇਸ਼ਨਾਨ ਕਰ ਲਿਆ, ਸਰੀਰ 'ਤੇ ਬਸਤਰ ਕੋਈ ਨਹੀਂ ਕਿਉਂਕਿ ਪਹਿਨਦਾ, ਉਹ ਕੱਪੜਾ ਲੱਗਤੇ ਬੰਨ ਲਿਆ। ਇਤਨੇ ਨੂੰ ਆਏ ਜੇਲ੍ਹ ਖਾਨੇ ਦੇ ਕਰਮਚਾਰੀ, ਉਹਦੇ 100 ਕੋਟਲਾ ਰੋਜ਼ ਪਿਛਤੇ ਮਾਰਦੇ ਸੀ। ਜਦੋਂ ਕੋਟੇ ਮਾਰਨ ਲੱਗੇ, ਆਸਮਾਨ ਦੇ ਵਿੱਚ ਉਸ ਵਕੀਲ ਨੂੰ ਬੇਅੰਤ ਤਾਕਤਾਂ ਹੱਥ ਬੰਨੀ ਖੜੀਆਂ, ਸਰਮਤ ਦੇ ਕੇ ਪ੍ਰਾਰਥਨਾ ਕਰਦੀ, ਹੁਕਮ ਕਰੋ ਦੀ ਲਾਹੌਰ ਦੀ ਤਾੜੀ ਵਜਾ ਦੀ, ਇਸ ਬਾਦਸ਼ਾਹ ਦੀ ਬਾਦਸ਼ਾਹ ਹਰ ਕਰਦੀ ਆਪ ਨੂੰ ਇੰਨਾ ਤੰਗ ਕਰਦਾ ਹੈ। ਲੇਕਿਨ ਇਹਦੇ ਵੱਲੋਂ ਉਂਗਲੀ ਦਾ ਇਸ਼ਾਰਾ ਹੋ ਕੇ ਮਨਾਹੀ ਕੀਤੀ ਜਾ ਰਹੀ ਸੀ। ਇਹ ਵਾਰ ਇਤਨੇ ਨੂੰ ਇੱਕ ਪਿਆਲਾ ਪਾਣੀ ਦਾ ਆ ਗਿਆ ਔਰ ਇੱਕ ਸ਼ਟਾਂਗ ਲੂਣ ਆ ਗਿਆ। ਸ਼ਟਾਂਗ ਲੂਣ ਵੀ ਮੂੰਹ 'ਚ ਪਾ ਕੇ ਪਿਆਲਾ ਪਾਣੀ ਦਾ ਪੀ ਲਿਆ ਔਰ ਸ਼ੁਕਰ ਕੀਤਾ। ਉਹ ਵਕੀਲ ਕਹਿਣ ਲੱਗਾ, ਆਪਣੇ ਕਿਹਾ ਸੀ ਸਬਰ ਸ਼ੁਕਰ ਦੇ ਮੈਨੇ ਦੱਸਾਂ, ਦੱਸੋ ਕਿਰਪਾ ਕਰਕੇ। ਸਰਮਦ ਕਹਿਣਗੇ ਮੈਂ ਦੱਸ ਚੁੱਕਾ ਹਾਂ, ਪ੍ਰੈਕਟੀਕਲੀ ਦੱਸ ਚੁੱਕਾ। ਸਬਰ ਤਾਂ ਉਹਨੂੰ ਕਹਿੰਦੇ ਹਨ ਬੰਦਗੀ ਕਰਨ ਵਾਲੇ ਪੁਰਸ਼ਾਂ ਨੂੰ। ਜਦੋਂ ਮਨ ਸ਼ੁੱਧ ਅਤੇ ਇਕਾਗਰ ਹੁੰਦਾ ਹੈ ਉਹਦੇ ਵਿੱਚ ਬਹੁਤ ਸਾਰੀਆਂ ਬਰਕਤਾਂ ਪੈਦਾ ਹੁੰਦੀਆਂ, ਸ਼ਕਤੀਆਂ ਪੈਦਾ ਹੁੰਦੀਆਂ। ਉਹਨਾਂ ਨੂੰ ਗੁਪਤ ਰੱਖਣਾ ਦੇਖ ਇੰਨੀ ਤਾਕਤ ਰੱਖਦਾ ਹਾਂ, ਅਗਰ ਚਾਹਾਂ ਇਹਦੀ ਬਾਦਸ਼ਾਹੀ ਗੌਰ ਕਰਦੇ ਹਾਂ। ਲੇਕਿਨ ਸਭ ਕੋਟਲਾ ਪੁਸ਼ਤੇ ਖਾਨਾ ਰੰਚਕ ਮਾਤਰ ਵੀ ਦਿਖਾਉਣ ਦੀ ਇੱਛਾ ਨਹੀਂ ਕਰਦਾ। ਇਹਨੂੰ ਕਹਿੰਦੇ ਨੇ ਸਬਰ, ਸ਼ੁਕਰ। ਇੱਕ ਪਿਆਲਾ ਪਾਣੀ ਦਾ ਛਕਾਂਗ ਨੂੰ ਰੋਜ਼ ਮਿਲ, ਇਸ ਨੂੰ ਖਾ ਕੇ ਸ਼ੁਕਰ ਕਰਦਾ ਹਾਂ। ਕਹਿੰਦੇ ਆਪਣੇ ਬਾਦਸ਼ਾਹ ਜਾ ਕੇ ਸਬਰ ਸ਼ੁਕਰ ਅਤੇ ਇਹ ਮੈਂ ਯਾਨੀ ਇੱਧਰ ਭਾਈ ਗੁਰਦਾਸ ਜੀ ਕਹਿੰਦੇ ਸਬਰ ਸ਼ੁਕਰ ਸ਼ਹੀਦ ਪਰਮ ਭਾਉ ਖੋਭਣਾ। ਜੋ ਮਰੀਦ ਹੈ ਮੁਰਦੇ ਦੀ ਨਹੀਂ ਹੋ ਕੇ ਘਾਲਣਾ ਖਾ ਲਏ, ਸੇਵਾ ਕਰੇ ਅਤੇ ਭਗਤੀ ਕਰੇ, ਫਿਰ ਸਬਰ ਅਤੇ ਸ਼ੁਕਰ ਨੂੰ ਹਿਰਦੇ ਵਿੱਚ ਧਾਰਨ ਕਰੇ, ਫਿਰ ਜਾ ਕੇ ਤੇ ਉਹਦੀ ਘਾਲਣਾ ਥਾਂ ਪੈਂਦੀ। ਕਥਨੀ ਨੂੰ ਮਹੱਤਤਾ ਨਹੀਂ ਦਿੱਤੀ ਗੁਰੂ ਘਰ ਦੇ ਵਿੱਚ, ਕਰਨੀ ਨੂੰ ਮਹੱਤਤਾ ਦਿੱਤੀ। ਕਹਿਣਗੇ ਗੱਲਾਂ ਨਾਲ ਨਹੀਂ ਮਰੀਦ ਬਣਦਾ, ਕਰਨੀ ਨਾਲ ਹੁੰਦਾ। ਗੁਰਦੇ ਦੇ ਨਿਆਈ ਹੋ ਕੇ ਸੇਵਾ ਖਾਲਣਾ ਕਰ ਲਏ, ਫਿਰ ਜਾ ਕੇ ਕੁਛ ਮੁਰਾਦ ਵੀ ਹਾਸਲ ਹੁੰਦੇ। ਸੇਵਾ ਵਿੱਚ ਬਰਕਤਾਂ ਬਹੁਤ ਹਨ, ਸੰਸੇ ਵਾਲੀ ਗੱਲ ਕੋਈ ਨਹੀਂ। ਪਰ ਉੱਚੀ ਸੁੱਚੀ ਮਤ ਨਾਲ ਸੇਵਾ ਹੁੰਦੀ ਹੈ, ਮੁਰਦੇ ਦੀ ਨਿਆਈ ਹੋ ਕੇ ਸੇਵਾ ਕੀਤੀ ਜਾ ਸਕਦੀ ਹੈ। ਇਉਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਔਰ ਉਹਨਾਂ ਦੀ ਸੰਗਤ ਦੀ ਸੇਵਾ ਆਰੰਭ ਕਰ ਦਿੱਤੀ ਹੈ। ਹੁਣ ਕਿਉਂਕਿ ਸਮਾਂ ਨਹੀਂ ਆ ਗਿਆ ਦਿੰਦਾ, ਇਸ ਕਰਕੇ ਗੁਰੂ ਸਤ ਵਿੱਚ ਧੰਨ ਹੈ